ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਪੇਖ ਕੋ ਕਹਿ ਨਾ ਸਕਤ ਕਿਹੇ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਾਹਣ ਗਣਜੈ ਤ੍ਰਿਪਵਣ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤਿਰਨ ਕਹਿਤ ਤਵੈ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਣਤ ਸੁਮਤ ਤਵੈ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਣਤ ਸੁਮਤ ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪਰਾਧੀ ਤਰਿਆ ਰੇ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨ ਪਰਿਆ ਰੇ ਗਿਆਨ ਧਿਆਨ ਕਿਸ ਕਰਮ ਨ ਜਾਣਾ ਸਾਰ ਨ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੁ ਨਾਨਕ ਜਿਨ ਕਲ ਰਾਖੀ ਮੇਰੀ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਣਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਵਾਹਿਗੁਰੂ ਜੀ ਪੌੜੀ ਬਾਬਾ ਫਿਰ ਮੱਕੇ ਗਿਆ ਨੀਲ ਬਸਤਰ ਧਾਰੇ ਬਨਵਾਰੀ ਆਸਾ ਹੱਥ ਕਿਤਾਬ ਕੱਛ ਕੂਜਾ ਬਾਂਗ ਮੁਸੱਲਾ ਧਾਰੀ ਬਾਬਾ ਫਿਰ ਮੱਕੇ ਗਿਆ ਨੀਲ ਬਸਤਰ ਧਾਰੇ ਬਨਵਾਰੀ ਆਸਾ ਹੱਥ ਕਿਤਾਬ ਕੱਛ ਕੂਜਾ ਬਾਂਗ ਮੁਸੱਲਾ ਧਾਰੀ ਬੈਠਾ ਜਾਏ ਮਸੀਤ ਵਿੱਚ ਜਿੱਥੇ ਹਾਜੀ ਹੱਜ ਗੁਜ਼ਾਰੀ ਜਾਂ ਬਾਬਾ ਸੁੱਤਾ ਰਾਤ ਨੂੰ ਵੱਲ ਮਹਿਰਾਬੇ ਪਾਏ ਪਸਾਰੀ ਜੀਵਨ ਮਾਰੀ ਲੱਤ ਦੀ ਕਿਹੜਾ ਸੁੱਤਾ ਕੁਫਰ ਕੁਫਾਰੀ ਲੱਤਾਂ ਵੱਲ ਖੁਦਾਏ ਦੇ ਕਿਉਂ ਕਰ ਪਿਆ ਹੋਏ ਬਜਗਾਰੀ ਟੰਗੋਂ ਪਕੜ ਘਸੀਟਿਆ ਫਿਰਿਆ ਮੱਕਾ ਕਲਾ ਦਿਖਾਰੀ ਹੋਏ ਹੈਰਾਨ ਕਰੇ ਨ ਜੁਹਾਰੀ ਹੋਏ ਹੈਰਾਨ ਕਰੇ ਨ ਜੁਹਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਿਵਾਜੀ ਹੋਈ ਗੁਰੂ ਰੂਪ ਸਾਧ ਸੰਗਤ ਜੀਓ ਜਿਨ ਕੇ ਭਾਗ ਵੱਡੇ ਹੈ ਭਾਈ ਤਿੰਨ ਸਾਧੂ ਸੰਗ ਮੁੱਖ ਜੁਰੇ ਜਿਨ੍ਹਾਂ ਦੇ ਵੱਡੇ ਭਾਗ ਹੁੰਦੇ ਨੇ ਉਹਨਾਂ ਦਾ ਸਾਧ ਸੰਗਤ ਵਿੱਚ ਆ ਕੇ ਗੁਰੂ ਦੇ ਨਾਲ ਵਾਸਤਾ ਪੈਂਦਾ ਹੈ ਰਾਬਤਾ ਪੈਂਦਾ ਹੈ ਨਹੀਂ ਤਾਂ ਦੁਨੀਆ ਜਿਹੜੀ ਹੈ ਭਾਗਾਂ ਤੋਂ ਹੀਣੇ ਜੀਵ ਬਾਹਰ ਹੀ ਭਟਕਦੇ ਰਹਿੰਦੇ ਹਨ ਮਹਾਰਾਜ ਦਾ ਬਚਨ ਹੈ ਵਡਭਾਗੀ ਹਰ ਸੰਗਤ ਪਾਵੈ ਭਾਗਹੀਣ ਭਰਮ ਚੋਟਾਂ ਖਾਵੈ ਬਿਨ ਭਾਗਾਂ ਸਤਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਉ। ਜਿਸ ਨੂੰ ਜਿਹੋ ਜਿਹੀ ਸੰਗਤ ਮਿਲਦੀ ਹੈ, ਉਹੋ ਜਿਹੀ ਉਹਨੂੰ ਰੰਗਤ ਹੁੰਦੀ ਹੈ। ਭਾਈ ਗੁਰਦਾਸ ਜੀ ਨੇ ਲਿਖਿਆ ਹੈ ਕਿ ਕਾਹੂੰ ਦਿਸ਼ਾ ਕੀ ਪਵਨ ਗਵਨ ਬਾਦਰ ਹੈ, ਕਾਹੂੰ ਕੀ ਦਿਸ਼ਾ ਕੀ ਪਵਨ ਬਾਦਰ ਬਿਲਾਤ ਹੈ। ਇੱਕ ਪਾਸੇ ਹਵਾ ਚੱਲਦੀ ਹੈ ਅਤੇ ਬੱਦਲ ਆ ਜਾਂਦੇ ਨੇ, ਮੀਂਹ ਪੈਂਦਾ ਹੈ, ਜੀਵਨ ਚੱਲਦਾ ਹੈ, ਰੋਟੀ ਪ੍ਰਸ਼ਾਦਾ ਸਾਰਿਆਂ ਨੂੰ ਮਿਲਦਾ ਹੈ, ਲੋਕ ਖੁਸ਼ ਹੁੰਦੇ ਨੇ। ਇੱਕ ਇਹੋ ਜਿਹੀ ਹਵਾ ਵੀ ਹੁੰਦੀ ਹੈ ਜਿਹੜੀ ਬੱਦਲਾਂ ਨੂੰ ਲੈ ਜਾਂਦੀ ਹੈ ਉਡਾ ਕੇ। ਜਿਹੜੀ ਬੱਦਲ ਪਾਉਣ ਵਾਲੀ ਹਵਾ ਬੱਦਲ ਲੈ ਕੇ ਆਉਂਦੀ ਹੈ, ਦੂਜੇ ਪਾਸੇ ਹਵਾ ਚੱਲ ਜਾਏ ਬੱਦਲਾਂ ਨੂੰ ਉਡਾ ਕੇ ਲੈ ਜਾਂਦੀ ਹੈ। ਚੰਗੀ ਸੰਗਤ ਮਿਲ ਜਾਵੇ ਰੱਬ ਦੇ ਵਾਲੇ ਪਾਸੇ ਤੋਰ ਦਿੰਦੀ ਹੈ। ਜੀਵਨ ਦੇ ਵਿੱਚ ਰੂਹਾਨੀਅਤ, ਖੁਸ਼ਹਾਲੀ, ਖੁਸ਼ੀ ਖੇੜਾ ਆਉਂਦਾ ਹੈ, ਵਾਹਿਗੁਰੂ ਦੀਆਂ ਮਿਹਰਾਂ ਦਾ ਮੀਂਹ ਵਸਦਾ ਹੈ। ਮਾੜੀ ਸੰਗਤ ਮਿਲ ਜਾਵੇ ਬੰਦੇ ਦਾ ਜੀਵਨ ਬਰਬਾਦ ਹੋ ਜਾਂਦਾ ਹੈ। ਸੋ ਸਾਧ ਸੰਗਤ ਜੀ, ਸਾਨੂੰ ਸਤਿਗੁਰਾਂ ਦੀ ਸੰਗਤ ਮਿਲੀ ਹੈ, ਅੰਮ੍ਰਿਤ ਵੇਲਾ ਹੈ, ਵੀਕੈਂਡ ਦਾ ਐਤਵਾਰ ਦਾ ਦੀਵਾਨ ਵੀ ਅੱਜ ਸਜਣਾ ਹੈ। ਅੰਮ੍ਰਿਤ ਵੇਲੇ ਤੋਂ ਗੁਰਬਾਣੀ ਦੇ ਜਾਪ, ਆਸਾ ਦੀ ਵਾਰ ਦੇ ਕੀਰਤਨ ਆਪ ਜੀ ਨੇ ਸਰਵਣ ਕੀਤੇ ਨੇ। ਇਹ ਗੁਰੂ ਮਹਾਰਾਜ ਦੇ ਟਾਈਮ ਤੋਂ ਹੀ ਰੀਤੀ ਚੱਲੀ ਆਉਂਦੀ ਹੈ ਆਸਾ ਦੀ ਵਾਰ ਦੀ। ਗੁਰੂ ਨਾਨਕ ਦੇਵ ਜੀ ਨੇ ਆਸਾ ਦੀ ਵਾਰ ਉਚਾਰ ਕੇ ਸਾਡੇ 'ਤੇ ਬੜਾ ਉਪਕਾਰ ਕੀਤਾ ਹੈ ਅਤੇ ਸਾਨੂੰ ਇਹ ਦਾਤ ਦਿੱਤੀ ਹੈ ਅਤੇ ਹੁਕਮ ਲਾਇਆ ਵੀ ਸਵੇਰੇ ਸਿੱਖ ਆਸਾ ਦੀ ਵਾਰ ਦਾ ਕੀਰਤਨ ਕਰਨਗੇ, ਸੁਣਨਗੇ, ਉਹਨਾਂ ਨੂੰ ਪਰਮੇਸ਼ਰ ਦੀ ਪ੍ਰਾਪਤੀ ਹੋਵੇਗੀ। ਜਿੱਥੇ ਵੀ ਗੁਰੂ ਮਹਾਰਾਜ ਜਾਂਦੇ ਸੀ, ਗੁਰੂ ਨਾਨਕ ਦੇਵ ਜੀ, ਉੱਥੇ ਹੀ ਆਸਾ ਦੀ ਵਾਰ ਦਾ ਕੀਰਤਨ ਜ਼ਰੂਰ ਕਰਿਆ ਕਰਦੇ ਸਨ। ਸੋ ਸਾਧ ਸੰਗਤ ਜੀ, ਗੁਰੂ ਸਾਹਿਬ ਜੀ ਦੀ ਮਰਿਆਦਾ ਅਨੁਸਾਰ ਆਸਾ ਜੀ ਦੀ ਵਾਰ ਦਾ ਕੀਰਤਨ ਸਤਿਕਾਰਯੋਗ ਭਾਈ ਬਰਿਆਮ ਸਿੰਘ ਜੀ ਦੇ ਹਜ਼ੂਰੀ ਰਾਗੀ ਜਥੇ ਤੋਂ ਸਰਵਣ ਕੀਤਾ ਹੈ। ਹੁਣ ਜੋ ਪਿਛਲੇ 2 ਹਫ਼ਤਿਆਂ ਤੋਂ ਕਥਾ ਚੱਲ ਰਹੀ ਸੀ, ਪਹਿਲੀ ਵਾਰ ਭਾਈ ਗੁਰਦਾਸ ਜੀ ਦੀ, ਇਹਦੇ ਵਿੱਚੋਂ ਉਹ ਚੁਨਿੰਦਾ ਪੌੜੀਆਂ ਜਿਹੜੀਆਂ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਪੂਰਬ ਨਾਲ ਸੰਬੰਧ ਸਨ, ਕਿਉਂਕਿ ਆਪਾਂ ਪਿਛਲੇ 2 ਹਫ਼ਤਿਆਂ ਤੋਂ ਗੁਰੂ ਨਾਨਕ ਦੇਵ ਜੀ ਦੀ ਵਿਚਾਰ ਇਸ ਕਰਕੇ ਸ਼ੁਰੂ ਕੀਤੀ ਸੀ, ਜੋ ਪਿਛਲਾ ਸੋਮਵਾਰ ਲੰਘਿਆ ਹੈ, ਪਿਛਲੇ ਸੋਮਵਾਰ ਨੂੰ ਮਹਾਰਾਜ ਦਾ ਗੁਰਪੁਰਬ ਸੀ, ਅਵਤਾਰ ਦਿਹਾੜਾ ਸੀ। ਸਾਰੀ ਦੁਨੀਆ ਵਿੱਚ ਜਿੱਥੇ ਗੁਰੂ ਨਾਨਕ ਸਾਹਿਬ ਜੀ ਦੇ ਸਿੱਖ ਰਹਿੰਦੇ ਨੇ, ਮਹਾਰਾਜ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਮਨਾਇਆ, ਇਸ ਸਥਾਨ 'ਤੇ ਵੀ ਮਨਾਇਆ। ਅੱਜ ਵੀ ਆਪਾਂ ਉਸ ਸੰਬੰਧ ਵਿੱਚ ਦੀਵਾਨ ਸਜਾਉਣਾ ਹੈ, ਕਿਉਂਕਿ ਸਾਰੀਆਂ ਸੰਗਤਾਂ ਸੋਮਵਾਰ ਨਹੀਂ ਆ ਸਕਦੀਆਂ, ਕੰਮਾਂ ਕਾਰਾਂ ਵਾਲੇ ਸਿੱਖ ਨਹੀਂ ਆ ਸਕੇ ਹੋਣੇ, ਅੱਜ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲਾ ਕਰਨਗੇ। ਧੰਨ ਗੁਰੂ ਨਾਨਕ ਸਾਹਿਬ, ਸਤਿਗੁਰੂ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ। ਸਤਿਗੁਰੂ ਨਾਨਕ ਸਾਹਿਬ ਜੀ ਨੇ ਸੰਸਾਰ ਵਿੱਚ ਆ ਕੇ ਕਿੱਥੇ ਕਿੱਥੇ ਦੀਵਾ ਬਾਲਿਆ, ਗਿਆਨ ਦਾ ਕੋਈ ਹਿਸਾਬ ਹੀ ਨਹੀਂ ਲਾ ਸਕਦਾ ਸਾਰੀ ਦੁਨੀਆ ਵਿੱਚ। ਅਤੇ ਫਿਰ ਭਾਈ ਸਾਹਿਬ ਜੀ ਲਿਖਦੇ ਨੇ, ਅੱਜ ਜਿਹੜੀ ਪੌੜੀ ਆਪਾਂ ਸੁਣੀ ਹੈ, ਆਓ ਇਹਦੇ ਵਿਚਾਰ ਆਰੰਭ ਕਰੀਏ। ਜਿੰਨੀ ਸੰਗਤ ਗੁਰੂ ਚਰਨਾਂ 'ਚ ਬੈਠੀ ਹੈ, ਮਨ ਬਿਰਤੀਆਂ ਜੋੜ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਾਬਾ ਫਿਰ ਮੱਕੇ ਗਿਆ, ਧੰਨ ਗੁਰੂ ਨਾਨਕ ਦੇਵ ਜੀ ਨੇ ਮਰਦਾਨੇ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਤੁਸੀਂ ਮੈਨੂੰ ਸਾਰੀ ਦੁਨੀਆ ਦਿਖਾ ਛੱਡੀ ਹੈ ਅਤੇ ਇਹ ਮੁਸਲਮਾਨਾਂ ਦਾ ਕਹਿੰਦੇ ਨੇ ਮੱਕਾ ਬੜਾ ਵੱਡਾ ਤੀਰਥ ਹੈ, ਮੇਰੀ ਬਰਾਦਰੀ ਵਾਲੇ ਮੁਸਲਮਾਨ ਜਿਹੜੇ ਨੇ ਉਹ ਜਿੱਥੇ ਵੀ ਬਹਿੰਦੇ ਨੇ ਮੱਕੇ ਦੀਆਂ ਗੱਲਾਂ ਬੜੀਆਂ ਕਰਦੇ ਨੇ, ਕਹਿੰਦੇ ਮੱਕਾ ਬੜਾ ਸੋਹਣਾ ਹੈ, ਮੱਕਾ ਬੜਾ ਮਹਾਨ ਹੈ ਅਤੇ ਮੱਕੇ ਦਾ ਹੱਜ ਕਰਨਾ ਹਰ ਮੁਸਲਮਾਨ ਵਾਸਤੇ ਫਰਜ਼ ਹੈ, ਹਰ ਮੁਸਲਮਾਨ ਨੂੰ ਜ਼ਿੰਦਗੀ 'ਚ ਇੱਕ ਵਾਰੀ ਮੱਕੇ ਜਾਣਾ ਪੈਂਦਾ ਹੈ, ਉਹਨੂੰ ਹੱਜ ਨੂੰ ਆਪਣਾ ਫਰਜ਼ ਸਮਝ, ਜਿਵੇਂ 5 ਨਮਾਜ਼ਾਂ 30 ਰੋਜ਼ੇ ਰਮਜ਼ਾਨ ਦੇ ਮਹੀਨੇ 'ਚ ਰੱਖਦੇ ਨੇ, ਅਤੇ ਹੱਜ ਅਤੇ ਜਗਾਤ, ਇਹ ਕੁਝ ਚੀਜ਼ਾਂ ਐਸੀਆਂ ਨੇ ਜਿਹੜੀਆਂ ਇਸਲਾਮ ਦਾ ਮੁੱਢ ਨੇ। ਜਿਵੇਂ ਆਪਣੇ ਗੁਰੂ ਨਾਨਕ ਦੇ ਘਰ ਵਿੱਚ ਸਾਡੇ ਵਾਸਤੇ ਵੀ ਕੁਝ ਚੀਜ਼ਾਂ ਜ਼ਰੂਰੀ ਨੇ। ਸਭ ਤੋਂ ਜ਼ਰੂਰੀ ਹੈ ਨਾਮ ਜਪਣਾ, ਪਰਮੇਸ਼ਰ ਦੀ ਬੰਦਗੀ ਕਰਨੀ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਉੱਠਤ ਬੈਠਤ ਸੋਵਤ ਨਾਮ। ਸਭ ਤੋਂ ਵੱਡਾ ਜਿਹੜਾ ਹੈ ਗੁਰੂ ਘਰ ਵਿੱਚ ਉਹ ਨਾਮ ਸਿਮਰਨ ਹੈ, ਪਰਮੇਸ਼ਰ ਦੀ ਬੰਦਗੀ ਹੈ, ਪ੍ਰਭੂ ਦੀ ਭਗਤੀ ਹੈ। ਦੂਸਰੀ ਚੀਜ਼ ਹੈ ਸੇਵਾ, ਹੱਥਾਂ ਪੈਰਾਂ ਨਾਲ ਗੁਰੂ ਘਰ ਦੇ ਵਿੱਚ ਸਰੀਰ ਨਾਲ ਵੀ ਸੇਵਾ ਕਰਨੀ, ਮਾਇਆ ਨਾਲ ਵੀ ਸੇਵਾ ਕਰਨੀ। ਕੋਈ ਵੀ ਗੁਰੂ ਘਰ ਦੀ ਸੇਵਾ ਹੋਵੇ ਸ਼ਰਧਾ ਭਾਵਨਾ ਨਾਲ ਕਰਨੀ, ਇਨਸਾਨੀਅਤ ਦੀ ਸੇਵਾ ਕਰਨੀ, ਮਨੁੱਖਤਾ ਦੀ ਸੇਵਾ ਕਰਨੀ, ਸਿਮਰਨ ਅਤੇ ਸੇਵਾ। ਅਤੇ ਫਿਰ ਸਾਧ ਸੰਗਤ ਜੀ, ਸਾਡੇ ਵਾਸਤੇ ਕੁਝ ਪੰਥਕ ਮਰਿਆਦਾ ਵੀ ਨੇ, ਜਿਹੜੀਆਂ ਪੰਥ ਵਾਸਤੇ ਸਾਨੂੰ ਜਿਹੜੀਆਂ ਨੇ ਇੱਕ ਜਥੇਬੰਦੀ 'ਚ ਬੰਨ੍ਹ ਕੇ ਰੱਖਣ ਲਈ ਜ਼ਰੂਰੀ ਨੇ। ਖੰਡੇ ਬਾਟੇ ਦਾ ਅੰਮ੍ਰਿਤ ਛਕਣਾ, ਔਰ ਆਪਣੇ ਕੇਂਦਰੀ ਸਥਾਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਨਾਲ ਜੁੜੇ ਰਹਿਣਾ, ਸ਼੍ਰੀ ਅਕਾਲ ਤਖਤ ਸਾਹਿਬ ਨਾਲ ਜੁੜੇ ਰਹਿਣਾ, ਪੰਜਾਂ ਤਖਤ ਸਾਹਿਬਾਂ ਦਾ ਸਤਿਕਾਰ, ਹੁਕਮਨਾਮਾ ਪੰਜਾਂ ਤਖਤਾਂ ਤੋਂ ਕੋਈ ਆਵੇ, ਸ਼੍ਰੀ ਪਟਨਾ ਸਾਹਿਬ, ਹਜ਼ੂਰ ਸਾਹਿਬ, ਅਨੰਦਪੁਰ ਸਾਹਿਬ, ਪੰਜਾਂ ਤਖਤਾਂ ਤੋਂ, ਅਕਾਲ ਤਖਤ ਸਾਹਿਬ ਤੋਂ ਕੋਈ ਹੁਕਮਨਾਮਾ ਆਵੇ, ਉਹ ਹੁਕਮਨਾਮੇ ਨੂੰ ਮੰਨਣਾ। ਅਤੇ ਫਿਰ ਜਦੋਂ ਜੀਵਨ ਵਿੱਚ ਸਮਾਂ ਬਣੇ ਪੰਜਾਂ ਤਖਤਾਂ ਦੀ ਯਾਤਰਾ ਵੀ ਕਰਨੀ, ਉੱਥੇ ਜਾ ਕੇ ਕੜਾਹ ਪ੍ਰਸ਼ਾਦ ਦੀ ਦੇਖ ਕਰਾ ਕੇ ਆਪਣਾ ਅਰਦਾਸਾ ਕਰਵਾਉਣਾ, ਹਾਜ਼ਰੀ ਲਵਾਉਣੀ। ਇਹ ਜਿਹੜੀਆਂ ਸਾਡੀਆਂ ਬੇਸਿਕ ਜਿਹੜੀਆਂ ਪੰਥ ਦੀਆਂ ਮਰਿਆਦਾ ਨੇ। ਹੋਰ ਵੀ ਬੜਾ ਕੁਛ ਰਹਿਤ ਮਰਾਮਿਆਂ 'ਚ ਸਾਨੂੰ ਸਿੱਖਿਆ ਮਿਲਦੀ ਹੈ। ਤੋ ਜਿਹੜੀ ਮੁਸਲਮਾਨਾਂ ਵਾਸਤੇ ਹੈ ਉਹ ਹੈ 5 ਨਮਾਜ਼ਾਂ ਰੋਜ਼ ਪੜ੍ਹਨੀਆਂ, ਜਦੋਂ ਰਮਜ਼ਾਨ ਦਾ ਮਹੀਨਾ ਆਉਂਦਾ ਹੈ ਰੋਜ਼ੇ ਰੱਖਣੇ, ਅਤੇ ਜ਼ਿੰਦਗੀ ਵਿੱਚ ਇੱਕ ਵਾਰੀ ਘੱਟੋ ਘੱਟ ਮੱਕੇ ਦਾ ਹੱਜ ਜ਼ਰੂਰ ਕਰਨਾ, ਕਿਉਂਕਿ ਪਹਿਲਾਂ ਆਵਾਜਾਈ ਦੇ ਸਾਧਨ ਬਹੁਤ ਹੀ ਸੀਮਿਤ ਸਨ, ਅਤੇ ਮੁਸਲਮਾਨ ਦੂਰ ਦੂਰ ਫੈਲ ਚੁੱਕੇ ਸਨ। ਹਿੰਦੁਸਤਾਨ ਤੋਂ ਵੀ ਆਉਣਾ ਹੁੰਦਾ ਸੀ ਅਤੇ 6 ਮਹੀਨੇ ਸਾਲ ਰਸਤੇ 'ਚ ਆਉਣ ਜਾਣ ਦੇ ਲੱਗ ਜਾਂਦੇ ਸਨ। ਕਈ ਪ੍ਰਸਿੱਧ ਮੁਸਲਮਾਨਾਂ ਦਾ ਜ਼ਿਕਰ ਹੈ ਵੀ ਉਹ ਮੱਕੇ ਦੀ ਯਾਤਰਾ ਨਹੀਂ ਕਰ ਸਕੇ, ਖਾਸ ਕਰਕੇ ਮੁਗਲ ਬਾਦਸ਼ਾਹਾਂ ਦੇ ਵਿੱਚੋਂ ਕਿਸੇ ਨੇ ਮੱਕੇ ਦੀ ਯਾਤਰਾ ਨਹੀਂ ਕੀਤੀ। ਜਿੱਥੋਂ ਤੱਕ ਮੈਨੂੰ ਇਤਿਹਾਸ ਦਾ ਪਤਾ ਹੈ, ਹਮਾਯੂੰ, ਅਕਬਰ, ਜਹਾਂਗੀਰ, ਸ਼ਾਹਜਹਾਨ ਅਤੇ ਔਰੰਗਜ਼ੇਬ, ਇਹ 5-6 ਬਾਦਸ਼ਾਹਾਂ ਦੀ ਹਿਸਟਰੀ ਦਾਸ ਨੇ ਬੜੀ ਪੜ੍ਹੀ ਹੈ, ਇਹਨਾਂ ਨੂੰ ਸਾਰੀ ਜ਼ਿੰਦਗੀ 'ਚ ਮੱਕੇ ਜਾਣ ਦਾ ਮੌਕਾ ਹੀ ਨਹੀਂ ਬਣਿਆ। ਔਰੰਗਜ਼ੇਬ ਜਿਹੜਾ ਹੈ 50 ਸਾਲ ਰਾਜ ਕਰ ਗਿਆ, 40 ਸਾਲ ਉਹ ਵੈਸੇ 40 ਸਾਲ ਦੀ ਉਮਰ 'ਚ ਬਾਦਸ਼ਾਹ ਬਣਿਆ ਸੀ ਅਤੇ 50 ਸਾਲ ਉਹਨੇ ਰਾਜ ਕੀਤਾ, ਉਹ ਵੀ ਮੱਕੇ ਨਹੀਂ ਜਾ ਸਕਿਆ ਸਰੀਰ ਕਰਕੇ। ਵੈਸੇ ਉਹ ਰੋਜ਼ ਜਿਹੜਾ ਆਪਣੀ ਸੁਰਤੀ ਕਰਕੇ ਜਾਂਦਾ ਸੀ ਉਹ ਗੱਲ ਵੱਖਰੀ ਹੈ, ਪਰ ਸਰੀਰ ਕਰਕੇ ਕਿਉਂ, ਟਾਈਮ ਚਾਹੀਦਾ, ਟਾਈਮ ਜਾਣ ਕੱਢਣਾ ਬੜਾ ਔਖਾ ਰਹਾ ਬਾਦਸ਼ਾਹ ਵਾਸਤੇ। ਜਿੱਥੇ ਇੱਕ ਬਾਦਸ਼ਾਹ ਰੁਝੇਵਿਆਂ ਕਰਕੇ ਨਹੀਂ ਜਾ ਸਕਦਾ, ਗਰੀਬ ਆਦਮੀ ਖਰਚਿਆਂ ਕਰਕੇ ਨਹੀਂ ਜਾ ਸਕਦਾ। ਕਈ ਮੁਸਲਮਾਨ ਵਿਚਾਰੇ ਇਸ ਕਰਕੇ ਮੱਕੇ ਨਹੀਂ ਜਾ ਸਕਦੇ, ਉਹਨਾਂ ਕੋਲ ਪੈਸੇ ਹੀ ਨਹੀਂ ਜਾਣਦੇ। ਭਾਈ ਮਰਦਾਨਾ ਕਹਿੰਦਾ, ਮਹਾਰਾਜ ਸਾਡੀ ਬਰਾਦਰੀ 'ਚ ਨਾ ਮੁਸਲਮਾਨਾਂ 'ਚ ਬੜੀਆਂ ਗੱਲਾਂ ਕਰਦੇ ਆ, ਮੱਕਾ ਬੜਾ ਪਵਿੱਤਰ ਹੈ, ਬੜਾ ਮਹਾਨ ਹੈ, ਅਤੇ ਵਿਚਾਰੇ ਮੇਰੀ ਬਰਾਦਰੀ ਦੇ ਕਈ ਗਰੀਬ ਮੁਸਲਮਾਨ ਸੋਚਦੇ ਵੀ ਰਹਿੰਦੇ ਆ ਵੀ ਮੱਕੇ ਜਾਈਏ, ਪਰ ਫਿਰ ਉਹ ਮੱਥੇ 'ਤੇ ਹੱਥ ਮਾਰਦੇ ਆ ਵੀ ਅੱਲਾਹ ਤਾਲਾ ਨੇ ਸਾਨੂੰ ਇਹ ਨਿਆਮਤ ਨਹੀਂ ਬਖਸ਼ੀ, ਗਰੀਬੀ ਦੇ ਕਰਕੇ ਅਸੀਂ ਨਹੀਂ ਜਾ ਸਕਦੇ। ਅਤੇ ਮਹਾਰਾਜ ਤੁਸੀਂ ਮੈਨੂੰ ਸਾਰੀ ਦੁਨੀਆ ਘੁੰਮਾ ਛੱਡੀ ਹੈ ਅਤੇ ਮੈਨੂੰ ਲੱਗਦਾ ਤੁਸੀਂ ਮੈਨੂੰ ਮੱਕਾ ਵੀ ਦਿਖਾ ਸਕਦੇ ਹੋ। ਸਤਿਗੁਰੂ ਕਹਿੰਦੇ, ਚੱਲ ਜੇ ਤੇਰੇ ਮੱਕੇ ਦੇਖਣ ਦੀ ਇੱਛਾ ਤਾਂ ਲੈ ਚੱਲਦੇ ਹਾਂ। ਸਤਿਗੁਰੂ ਉਸ ਵੇਲੇ ਸੁਮੇਰ ਪਰਬਤ ਦੀ ਚੜ੍ਹਾਈ ਚੜ੍ਹਨ ਲੱਗੇ ਸਨ ਜਦੋਂ ਇਹ ਗੱਲ ਮਰਦਾਨੇ ਨੇ ਕਹੀ। ਮਹਾਰਾਜ ਨੇ ਉੱਥੋਂ ਹੀ ਪਿਛਾਂ ਨੂੰ ਚਾਲੇ ਪਾ ਦਿੱਤੇ, ਕਹਿੰਦੇ ਪਹਿਲਾਂ ਤੈਨੂੰ ਖੁਸ਼ ਕਰਨਾ, ਫਿਰ ਦੂਜਾ ਕੰਮ ਕਰਾਂਗੇ। ਸੱਖਰ ਸਿੰਧ ਪਾਕਿਸਤਾਨ ਦੇ ਵਿੱਚ ਇੱਕ ਜਗ੍ਹਾ ਹੈ ਸੱਖਰ। ਭੱਖਰ ਅਤੇ ਸੱਖਰ ਦੋ ਇਲਾਕੇ ਨੇ, ਜਿਵੇਂ ਆਪਣੇ 'ਚ ਮਾਝਾ ਮਾਲਵਾ, ਉੱਧਰ ਸੱਖਰ ਅਤੇ ਭੱਖਰ ਦੋ ਇਲਾਕੇ ਨੇ ਸਿੰਧ ਦੇ ਵਿੱਚ। ਸੱਖਰ ਸਿੰਧ ਦੇ ਵਿੱਚ ਇੱਕ ਥਾਂ ਹੈ ਜਿੱਥੇ ਸਮੁੰਦਰੀ ਜਹਾਜ਼ ਮੱਕੇ ਵੱਲ ਜਾਂਦੇ, ਸਮੁੰਦਰੀ ਜਿਹਨੂੰ ਆਪਾਂ ਸ਼ਿਪ ਕਹਿੰਦੇ ਹਾਂ, ਪੁਰਾਣੇ ਬੇੜੇ। ਗੁਰੂ ਨਾਨਕ ਦੇਵ ਜੀ ਉੱਥੇ ਜਾ ਪਹੁੰਚੇ ਅਤੇ ਸੱਖਰ ਦੇ ਵਿੱਚ ਹਜ਼ਾਰਾਂ ਦੀ ਤਾਦਾਦ 'ਚ ਮੁਸਲਮਾਨਾਂ ਦਾ ਇਕੱਠ ਹੋਇਆ। ਉਹ ਪਹਿਲਾਂ ਉੱਥੇ ਇਕੱਠੇ ਹੋ ਜਾਂਦੇ ਸੀ, ਫਿਰ ਉਹ ਨਵਾਜ਼ ਪੜ੍ਹ ਕੇ ਲੰਗਰ ਪ੍ਰਸ਼ਾਦੇ ਦਾ ਸਮਾਨ ਆਪੋ ਆਪਣਾ ਨਾਲ ਲੈ ਕੇ ਫਿਰ ਜਹਾਜ਼ 'ਚ ਬਹਿੰਦੇ ਸੀ। ਉੱਥੋਂ ਫਿਰ ਉਹ ਸ਼ਿਪ ਤੁਰਦਾ ਸੀਗਾ, ਉਹ ਪਾਣੀ ਦੇ ਵਿੱਚ ਜਾ ਕੇ ਅਰਬ ਵਾਲੇ ਪਾਸੇ ਫਿਰ ਉਹ ਮੱਕੇ ਦੇ ਨੇੜੇ ਕਿਤੇ ਉੱਥੇ ਉਤਾਰ ਦਿੰਦੇ ਸੀ, ਫਿਰ ਉੱਥੋਂ ਤੁਰ ਕੇ ਫਿਰ ਉਹ ਮੱਕੇ ਜਾਂਦੇ ਸੀ। ਕਿਉਂ ਸੌਖਾ ਕੰਮ ਨਹੀਂ ਸੀ ਮੱਕੇ ਜਾਣਾ। ਸਤਿਗੁਰੂ ਮਹਾਰਾਜ ਜੀ, ਗੁਰੂ ਨਾਨਕ ਦੇਵ ਜੀ ਬਾਲਾ ਅਤੇ ਮਰਦਾਨਾ ਜਦੋਂ ਪਹੁੰਚੇ ਨੇ, ਮਹਾਰਾਜ ਨੇ ਬੜਾ ਅਜੀਬ ਜਿਹਾ ਲਿਬਾਸ ਬਣਾਇਆ ਸੀ। ਚੋਲਾ ਜਿਹੜਾ ਸੀ ਉਹ ਮਹਾਰਾਜ ਦਾ ਨੀਲਾ ਸੀਗਾ, ਇੱਕ ਪੈਰ ਵਿੱਚ ਖੜਾਮ ਸੀ, ਇੱਕ ਪੈਰ ਵਿੱਚ ਜੋੜਾ ਸੀਗਾ, ਅਤੇ ਉੱਤੋਂ ਦੀ ਜਨੇਊ ਪਾਇਆ ਹੋਇਆ ਸੀਗਾ, ਅਤੇ ਸਿਰ ਦੇ ਉੱਤੇ ਟੋਪੀ ਜਿਹੜੀ ਸੀ ਉਹ ਮਹਾਰਾਜ ਦੀ ਕੁੱਲੇ ਵਾਲੀ, ਉਹ ਸਤਿਗੁਰਾਂ ਨੇ ਲਈ ਹੋਈ ਸੀ, ਅਤੇ ਅੱਧਾ ਲਿਬਾਸ ਮੁਸਲਮਾਨਾਂ ਵਾਲਾ ਸੀ, ਅੱਧਾ ਹਿੰਦੂਆਂ ਵਾਲਾ ਸੀ। ਅੰਮ੍ਰਿਤ ਵੇਲੇ ਸਤਿਗੁਰੂ ਉੱਠ ਕੇ ਕੀਰਤਨ ਵੀ ਕਰਨ ਲੱਗ ਪਏ। ਮੁਸਲਮਾਨਾਂ ਨੂੰ ਇਹ ਗੱਲ ਸਮਝ ਨਾ ਆਈ ਵੀ ਇਹ ਬੰਦਾ ਕੌਣ ਹੈ, ਵੀ ਇਹ ਜੇ ਤਾਂ ਹੈ ਮੁਸਲਮਾਨ ਫਿਰ ਇਹਨੇ ਜਨੇਊ ਕਿਉਂ ਪਾਇਆ, ਜੇ ਹਿੰਦੂ ਹੈ ਤਾਂ ਫਿਰ ਇਹ ਮੁਸਲਮਾਨਾਂ ਵਾਲੇ ਕੱਪੜੇ ਪਾ ਕੇ ਸਾਡੇ ਵਿੱਚ ਕੀ ਕਰਨ ਆ ਕੇ ਬਹਿ ਗਿਆ ਸੀ ਤਾਂ ਮੁਸਲਮਾਨ। ਉਹਨਾਂ ਨੇ ਗੁਰੂ ਮਹਾਰਾਜ ਨੂੰ ਪੁੱਛਿਆ ਕਿ ਤੁਸੀਂ ਹਿੰਦੂ ਹੋ ਕਿ ਮੁਸਲਮਾਨ ਹੋ? ਸਤਿਗੁਰੂ ਕਹਿੰਦੇ, ਭਾਈ ਨਾ ਹਮ ਹਿੰਦੂ ਨਾ ਮੁਸਲਮਾਨ, ਅੱਲਾਹ ਰਾਮ ਕੇ ਪਿੰਡ ਪੁਰਾਣ। ਅਸੀਂ ਤਾਂ ਰੱਬ ਦੇ ਬੰਦੇ ਹਾਂ, ਅੱਲਾਹ ਦੇ ਬੰਦੇ ਹਾਂ, ਖੁਦਾ ਦੇ ਬੰਦੇ ਹਾਂ। ਉਹ ਫਿਰ ਉਹਨਾਂ ਦੀ ਗੱਲ ਸਮਝ ਨਾ ਪਈ, ਕਿਉਂਕਿ ਫਕੀਰਾਂ ਦੀ ਰਮਜ ਸਮਝਣ ਵਾਸਤੇ ਸਾਧ ਸੰਗਤ ਜੀ ਬੜਾ ਉੱਚਾ ਜੀਵਨ, ਉੱਚੀ ਸੋਚ, ਉੱਚੇ ਵਿਚਾਰ ਚਾਹੀਦੇ ਹੈ। ਫਕੀਰ ਬਣਨਾ ਮੁਸ਼ਕਲ ਹੈ। ਕਹਿੰਦੇ, ਹੱਦ ਟੱਪੇ ਔਲੀਆ, ਬੇਹੱਦ ਟੱਪੇ ਪੀਰ, ਹੱਦ ਬੇਹੱਦ ਦੋਵੇਂ ਟੱਪੇ ਤਿਸਕਾ ਨਾਉਂ ਫਕੀਰ। ਜਿਹੜਾ ਦੋਵਾਂ ਹੱਦਾਂ ਅਤੇ ਬੇਹੱਦਾਂ ਨੂੰ ਟੱਪਦਾ ਉਹ ਫਕੀਰ ਬਣਦਾ। ਅਤੇ ਫਕੀਰ ਦੀ ਬੋਲੀ ਕੱਟੜ, ਮੁਤਸਬੀ, ਅਭਿਮਾਨੀ, ਹੰਕਾਰੀ ਲੋਕਾਂ ਨੂੰ ਨਹੀਂ ਸਮਝ ਆਉਂਦੀ। ਉਹ ਕਹਿਣ ਲੱਗੇ, ਮੈਸੀਂ ਤੁਹਾਨੂੰ ਆਪਣੇ ਨਾਲ ਮੱਕੇ ਨਹੀਂ ਲਿਜਾਣਾ, ਤੁਸੀਂ ਸਾਡੇ ਨਾਲ ਨਹੀਂ ਜਾ ਸਕਦੇ, ਕਿਉਂਕਿ ਉੱਥੇ ਸਿਰਫ ਮੁਸਲਮਾਨ ਜਾ ਸਕਦਾ, ਸਾਨੂੰ ਲੱਗਦਾ ਤੁਸੀਂ ਮੁਸਲਮਾਨ ਨਹੀਂ ਹੋ। ਮਹਾਰਾਜ ਕਹਿੰਦੇ, ਤੁਹਾਡੀ ਮਰਜ਼ੀ ਭਾਈ। ਗੁਰੂ ਨਾਨਕ ਸਾਹਿਬ ਨੂੰ ਜਹਾਜ਼ 'ਤੇ ਨਹੀਂ ਚੜ੍ਹਨ ਦਿੱਤਾ, ਉਹਨਾਂ ਨੇ ਨਮਾਜ਼ ਪੜ੍ਹਾਈ, ਕਲਮਾ ਪੜ੍ਹਾਇਆ ਅਤੇ ਆਪਣੇ ਸਾਥੀਆਂ ਨੂੰ ਲੈ ਕੇ ਵਿੱਚ ਵੜ ਗਏ। ਮਹਾਰਾਜ ਸਾਹਿਬ ਜੀ, ਗੁਰੂ ਨਾਨਕ ਸਾਹਿਬ, ਸੱਚੇ ਪਾਤਸ਼ਾਹ ਬਾਲਾ ਮਰਦਾਨਾ ਬੈਠੇ ਰਹਿ ਗਏ। ਹੱਸ ਕੇ ਕਹਿੰਦੇ, ਮਰਦਾਨਿਆਂ ਦੇਖ ਲੈ, ਹੁਣ ਆਪਣੀ ਕਿਸਮਤ 'ਚ ਮੱਕੇ ਦੀ ਯਾਤਰਾ ਕੋਈ ਨਹੀਂ। ਮਰਦਾਨਿਆਂ ਦੇਖ ਲੈ, ਤੇਰੀ ਬਰਾਦਰੀ ਵਾਲੇ ਆਪਾਂ ਨੂੰ ਛੱਡ ਗਏ ਨੇ। ਮਰਦਾਨਾ ਕਹਿੰਦਾ, ਸੱਚੇ ਪਾਤਸ਼ਾਹ, ਇਹ ਵਿਚਾਰੇ ਕੀ ਚੀਜ਼ ਨੇ ਜਿਹੜੇ ਤੁਹਾਨੂੰ ਛੱਡ ਕੇ ਜਾ ਸਕਣ? ਇਹਨਾਂ ਦੀ ਕਿਆ ਮਜਾਲ ਹੈ, ਕਿਆ ਔਕਾਤ ਹੈ ਤੁਹਾਡੇ ਸਾਹਮਣੇ? ਕਿਉਂ ਮੈਨੂੰ ਮਹਾਰਾਜ ਭੁਲੇਖੇ ਪਾਉਂਦੇ ਹੋ? ਤੁਹਾਡੇ ਵਾਸਤੇ ਮੱਕੇ ਜਾਣਾ ਕੋਈ ਵੱਡੀ ਗੱਲ ਹੈ? ਤੁਹਾਨੂੰ ਇਹਨਾਂ ਜਹਾਜ਼ਾਂ ਦੀ, ਇਹਨਾਂ ਬੇੜਿਆਂ ਦੀ, ਇਹਨਾਂ ਸ਼ਿਪਾਂ ਦੀ ਕੋਈ ਲੋੜ ਨਹੀਂ, ਤੁਸੀਂ ਤਾਂ ਉੱਦਾਂ ਹੀ ਜਾ ਸਕਦੇ ਹੋ। ਮਹਾਰਾਜ ਕਹਿੰਦਾ, ਚੰਗਾ ਫਿਰ ਬਾਣੀ ਆਈ, ਰਬਾਬ ਵਜਾ। ਜਦੋਂ ਮਰਦਾਨੇ ਨੇ ਰਬਾਬ ਵਜਾਈ, ਗਰੀਬ ਨਵਾਜ਼ ਨੇ ਸ਼ਬਦ ਉਚਾਰਿਆ, ਬਸੰਤ ਰਾਗ ਸ਼ਬਦ ਹੈ। ਜਦੋਂ ਸ਼ਬਦ ਪੂਰਾ ਹੋਇਆ, ਸ਼ਬਦ ਦਾ ਭੋਗ ਪਿਆ, ਅੱਖਾਂ ਖੋਲੀਆਂ, ਮੱਕੇ 'ਚ ਬੈਠੇ ਨੇ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਭਾਈ ਸਾਹਿਬ ਸੰਤੋਖ ਸਿੰਘ ਜੀ ਲਿਖਿਆ, ਦੇਖੇ ਮੱਕੇ ਕੇਰ ਮੁਨਾਰੇ, ਮਰਦਾਨਾ ਹੈਰਾਨ ਹੋਇਆ, ਕਿੱਥੇ ਆ ਗਏ ਆ, ਮੱਕੇ 'ਚ ਪਹੁੰਚ ਗਏ ਆ। ਦਿਨ ਲੰਘਿਆ, ਮਰਦਾਨਾ ਕਹਿੰਦਾ ਮਹਾਰਾਜ ਇਹੀ ਮੱਕਾ ਸੀ? ਮਹਾਰਾਜ ਕਹਿੰਦੇ ਹੋਰ ਕੀ ਮੱਕਾ, ਇਹੀ ਹੈ, ਪੁੱਛ ਲੈ ਇਹਨਾਂ ਨੂੰ। ਕਹਿੰਦਾ ਅੰਦਰ ਜਾ ਕੇ, ਮਹਾਰਾਜ ਕਹਿੰਦੇ ਅੰਦਰ ਜਾ ਕੇ ਦੇਖਿਆ, ਉਹ ਜਿਵੇਂ ਆਪਣਾ ਸ੍ਰੀ ਹਰਿਮੰਦਰ ਸਾਹਿਬ ਜੀ ਵਿਚਕਾਰ ਹੈ ਅਤੇ ਆਲੇ ਦੁਆਲੇ ਦੀਵਾਰ ਬਣੀ ਹੋਈ ਹੈ ਨਾ, ਇੱਕ ਕੰਪਲੈਕਸ ਬਣਿਆ ਹੋਇਆ, ਇੱਦਾਂ ਉਹਦਾ ਵੀ ਕੰਪਲੈਕਸ ਬਣਿਆ ਹੋਇਆ ਮੱਕੇ ਦਾ। ਹੁਣ ਤਾਂ ਰਿਵਾਜ਼ ਬਦਲ ਗਏ ਨੇ, ਅੱਜ ਤੋਂ 500 ਸਾਲ ਪਹਿਲਾਂ ਉੱਥੇ ਰਿਵਾਜ਼ ਸੀ, ਜਿਹੜਾ ਅੰਦਰ ਵੜਦਾ ਸੀ ਉਹਦੀਆਂ ਅੱਖਾਂ 'ਤੇ ਪੱਟੀ ਬੰਨ੍ਹ ਦਿੰਦੇ ਸਨ, ਕਿਉਂਕਿ ਅਸਲ ਵਿੱਚ ਮੁਸਲਮਾਨ ਇਹ ਕਹਿੰਦੇ ਨੇ ਵੀ ਪੱਥਰ ਦੀ ਪੂਜਾ ਨਹੀਂ ਕਰਨੀ, ਪੱਥਰਾਂ ਨੂੰ ਨਹੀਂ ਮੰਨਣਾ, ਮੂਰਤੀਆਂ ਨੂੰ ਨਹੀਂ ਪੂਜਣਾ। ਪਰ ਜਿਹੜਾ ਉਹ ਮੱਕੇ ਦੇ ਵਿੱਚ ਹੈ ਕਾਲੇ ਰੰਗ ਦਾ, ਉਹ ਵੀ ਪੱਥਰ ਹੀ ਹੈ, ਜਿਹਦੀ ਉਹ ਪੂਜਾ ਕਰਦੇ ਨੇ ਉਹ ਵੀ ਪੱਥਰ ਹੀ ਹੈ। ਦੂਸਰਿਆਂ ਦੇ ਪੱਥਰ ਮਾੜੇ ਨੇ, ਆਪਣਾ ਪੱਥਰ ਚੰਗਾ, ਅਤੇ ਇਸ ਕਰਕੇ ਅੱਖਾਂ ਦੇ ਪੱਟੀ ਬੰਨ੍ਹ ਦਿੰਦੇ ਸਨ ਵੀ ਕੋਈ ਸ਼ੰਕਾ ਨਾ ਕਰੇ ਵੀ ਪੱਥਰ ਹੈ ਕਿ ਕੀ ਹੈ। ਮਹਾਰਾਜ ਕਹਿੰਦੇ ਜਾ ਮਰਦਾਨਿਆ, ਅੰਦਰ ਦਰਸ਼ਨ ਕਰ ਆ ਮੱਕੇ ਦੇ। ਮਰਦਾਨਾ ਜਦੋਂ ਅੰਦਰ ਜਾਣ ਲੱਗਾ ਤਾਂ ਉਹਨੇ ਦੇਖਿਆ ਵੀ ਜਿਹੜਾ ਆਉਂਦਾ ਉਹਦੀ ਅੱਖਾਂ 'ਤੇ ਪੱਟੀ ਬੰਨ੍ਹੀ ਜਾਂਦੇ ਆ, ਪੱਟੀ ਬੰਨ੍ਹ ਕੇ ਅੰਦਰ ਭੇਜ ਦਿੰਦੇ ਆ, ਉਹਨੂੰ ਘੁੰਮ ਕੇ ਮੱਥਾ ਟੇਕ ਕੇ ਚੁੰਮ ਕੇ ਵਾਪਸ ਆ ਜਾਂਦਾ, ਫਿਰ ਦੂਜੇ ਨੂੰ ਭੇਜ ਦਿੰਦੇ ਆ। ਇੱਦਾਂ ਮਰਦਾਨਾ ਗੁਰੂ ਜੀ ਕੋਲ ਵਾਪਸ ਆ ਗਿਆ, ਕਹਿੰਦਾ ਮਹਾਰਾਜ ਅੰਦਰ ਜਾ ਕੇ ਵੇਖਣਾ ਕੀ ਹੈ ਜੇ ਅੱਖਾਂ 'ਤੇ ਪੱਟੀ ਬੰਨ੍ਹੀ ਹੋਈ ਤਾਂ? ਉਹ ਤਾਂ ਪੱਟੀ ਬੰਨ੍ਹਦੇ ਆ ਅੱਖਾਂ ਦੇ ਉੱਤੇ ਅਤੇ ਫਿਰ ਅੰਦਰ ਵੜਨ ਦਿੰਦੇ ਆ, ਜੇ ਅੰਦਰ ਵੜ ਕੇ ਅੱਖਾਂ 'ਤੇ ਪੱਟੀ ਬੰਨ੍ਹੀ ਹੋਈ, ਦੇਖਾਂਗਾ ਕੀ? ਦੇਖਣ ਤਾਂ ਜਾਣਾ ਸੀ, ਇੰਨੀ ਦੂਰੋਂ ਹਿੰਦੁਸਤਾਨ ਤੋਂ ਆ ਮੱਕਾ ਵੇਖਣ ਆਇਆ ਸੀ। ਮਹਾਰਾਜ ਕਹਿੰਦੇ ਤੇਰੀਆਂ ਅੱਖਾਂ 'ਤੇ ਨਹੀਂ ਪੱਟੀ ਬੰਨਣਗੇ, ਤੂੰ ਚਲਾ ਜਾ, ਉਹ ਤੈਨੂੰ ਦੇਖਣਗੇ ਹੀ ਨਹੀਂ, ਤੂੰ ਚੁੱਪ ਕਰਕੇ ਲੰਘ ਜਾ ਉਹਨਾਂ ਦੇ ਕੋਲੋਂ, ਤੂੰ ਨਜ਼ਰ ਨਹੀਂ ਆਏਗਾ, ਤੂੰ ਉਹਨਾਂ ਨੂੰ ਦੇਖੇਗਾ ਪਰ ਉਹ ਤੈਨੂੰ ਦੇਖ ਨਹੀਂ ਸਕਣਗੇ। ਮਰਦਾਨਾ ਅੰਦਰ ਜਦੋਂ ਵੜਿਆ ਵੀ ਜਾ ਕੇ ਉਹ ਸੰਗੇ ਅਸ਼ਬਦ, ਜਿਹੜਾ ਕਾਬੇ ਦਾ ਪਵਿੱਤਰ ਸਥਾਨ ਹੈ, ਉਹਦੀ ਪਰਿਕਰਮਾ ਕਰਦੇ ਨੇ, ਤਿੰਨ ਪਰਿਕਰਮਾ ਕਾਲੀਆਂ ਕਾਲੀਆਂ ਕਰਦੇ ਨੇ, ਚਾਰ ਪਰਿਕਰਮਾ ਹੌਲੇ ਹੌਲੇ ਕਰਦੇ ਨੇ, ਸੱਤ ਪਰਿਕਰਮਾ ਕਰਦੇ ਨੇ, ਫਿਰ ਉਹਨੂੰ ਬੋਸ਼ਾ ਦਿੰਦੇ ਨੇ, ਚੁੰਮਦੇ ਨੇ, ਫਿਰ ਉਹਦਾ ਜਲ ਜਿਹੜਾ ਉੱਥੋਂ ਮਿਲਦਾ ਉਹ ਛਕਦੇ ਨੇ, ਫਿਰ ਵਾਪਸ ਆ ਜਾਂਦੇ ਨੇ। ਮਰਦਾਨਾ ਦੇਖ ਕੇ ਬਾਹਰ ਆ ਗਿਆ, ਕਹਿਣ ਲੱਗਾ ਮਹਾਰਾਜ ਬਸ ਇਹ ਤਾਂ ਇੱਕ ਪੱਥਰ ਦੀ ਪੂਜਾ ਕਰੀ ਜਾਂਦੇ ਨੇ। ਮਹਾਰਾਜ ਕਹਿਣ ਲੱਗੇ ਇੱਥੇ 360 ਮੂਰਤੀਆਂ ਹੁੰਦੀਆਂ ਸਨ, ਮੁਹੰਮਦ ਸਾਹਿਬ ਤੋਂ ਪਹਿਲਾਂ ਸਨ 586-87 ਈਸਵੀ ਦੇ ਵਿੱਚ ਹਜ਼ਰਤ ਮੁਹੰਮਦ ਸਾਹਿਬ ਜੀ ਦਾ ਇੱਥੇ ਜਨਮ ਹੋਇਆ ਸੀ। ਉਹਨਾਂ ਨੇ ਜੋ ਇਸਲਾਮ ਦੀ ਨੀਂਹ ਰੱਖੀ ਸੀ ਉਸ ਵੇਲੇ ਉਹਨਾਂ ਨੇ ਇਹ ਮੂਰਤੀਆਂ ਤੋੜ ਦਿੱਤੀਆਂ ਸਨ। ਬੜੀ ਭਾਰੀ ਜੰਗ ਹੋਈ ਸੀ ਕਰਬਲਾ ਦੇ ਮੈਦਾਨ ਵਿੱਚ। ਪਹਿਲਾਂ ਮੁਹੰਮਦ ਸਾਹਿਬ ਨੂੰ ਮੱਕੇ ਵਾਲਿਆਂ ਨੇ ਕੱਢ ਦਿੱਤਾ ਸੀ। ਮੁਹੰਮਦ ਸਾਹਿਬ ਜੰਮੇ ਮੱਕੇ ਵਿੱਚ, ਇੱਥੇ ਹੀ ਉਹਨਾਂ ਨੂੰ ਗਿਆਨ ਹੋਇਆ, ਇੱਥੇ ਹੀ ਉਹਨਾਂ ਨੇ ਇਸਲਾਮ ਦਾ ਪ੍ਰਚਾਰ ਕੀਤਾ। ਪਰ ਜਿਹੜੇ ਉੱਥੋਂ ਦੇ ਪਹਿਲੇ ਧਰਮ ਨੂੰ ਮੰਨਣ ਵਾਲੇ ਸੀ ਨਾ, ਮੂਰਤੀ ਪੂਜਕ, ਉਹਨਾਂ ਨੇ ਮੁਹੰਮਦ ਸਾਹਿਬ ਨੂੰ ਉੱਥੋਂ ਕੱਢ ਦਿੱਤਾ ਅਤੇ ਮੁਹੰਮਦ ਸਾਹਿਬ ਮਦੀਨੇ ਚਲੇ ਗਏ। ਮਦੀਨੇ ਉੱਥੇ ਰਹੇ 10 ਸਾਲ। ਉੱਥੇ ਉਹਨਾਂ ਨੇ ਇਸਲਾਮ ਦਾ ਇੰਨਾ ਪ੍ਰਚਾਰ ਕੀਤਾ ਕਿ 10-12-15 ਹਜ਼ਾਰ ਮੁਸਲਮਾਨ ਤਿਆਰ ਕੀਤਾ ਅਤੇ ਕਰਬਲਾ ਦੇ ਮੈਦਾਨ 'ਚ ਜੰਗ ਲੜ ਕੇ ਮੱਕੇ 'ਤੇ ਕਬਜ਼ਾ ਕੀਤਾ ਅਤੇ ਮੱਕੇ ਦੀਆਂ ਮੂਰਤੀਆਂ ਮੁਹੰਮਦ ਸਾਹਿਬ ਨੇ ਤੋੜ ਦਿੱਤੀਆਂ। ਇੱਕ ਤਾਂ ਹੁਣ ਰੱਖਣੀ ਸੀ ਨਾ ਕੋਈ ਉੱਥੇ ਕੋਈ ਨਾ ਕੋਈ ਤਾਂ ਚੀਜ਼ ਦੀ ਪੂਜਾ ਕਰਨੀ ਸੀ, ਉਹ ਸੰਗੇ ਅਸ਼ਵਦ ਜਿਹੜਾ ਕਾਲੇ ਰੰਗ ਦਾ ਉਹ ਪੱਥਰ ਉੱਥੇ ਰੱਖ ਲਿਆ। ਇਸ ਤਰ੍ਹਾਂ ਮਹਾਰਾਜ ਮਰਦਾਨੇ ਨੂੰ ਦੱਸਦੇ, ਰਾਤ ਪੈ ਗਈ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ, ਬਾਬਾ ਫਿਰ ਮੱਕੇ ਗਿਆ, ਨੀਲ ਬਸਤਰ ਧਾਰੇ ਬਨਵਾਰੀ। ਮੇਰੇ ਸਤਿਗੁਰੂ ਜੀ ਨੇ, ਸ੍ਰੀ ਗੁਰੂ ਨਾਨਕ ਦੇਵ ਜੀ ਨੇ ਨੀਲੇ ਕੱਪੜੇ ਪਾਏ ਹਾਜੀਆਂ ਵਾਲੇ, ਕਿਉਂਕਿ ਮੱਕੇ ਦਾ ਹਜ ਕਰਨ ਵਾਲੇ, ਯਾਤਰਾ ਕਰਨ ਵਾਲੇ ਨੀਲੇ ਕੱਪੜੇ ਪਾਇਆ ਕਰਦੇ ਸਨ, ਰਿਵਾਜ਼ ਸੀ ਉਸ ਵੇਲੇ ਦਾ। ਆਸਾ ਹੱਥ ਕਿਤਾਬ ਕੱਛ, ਕੂਜਾ ਬਾਂਗ ਮੁਸੱਲਾ ਤਹਾਰੀ। ਪੂਰਾ ਹੀ ਹਾਜੀਆਂ ਵਾਲਾ ਭੇਸ ਸੀ, ਇੱਕ ਹੱਥ 'ਚ ਸੋਟਾ ਫੜਿਆ ਹੋਇਆ, ਆਸਾ ਆਸਾ ਕਹਿੰਦੇ ਨੇ ਸੋਟੇ ਨੂੰ, ਸੋਟਾ ਫੜਿਆ ਹੋਇਆ ਮੋਟਾ ਹੱਥ ਦੇ ਵਿੱਚ, ਅਤੇ ਕਿਤਾਬ ਆਪਣੀ ਬਾਣੀ ਦੀ ਪੋਥੀ ਆਪਣੇ ਕੋਲ ਰੱਖੀ ਹੋਈ, ਉਹ ਨਾਲ ਕੱਛੇ ਮਾਰੀ ਹੋਈ ਹੈ। ਕੂਜਾ ਉਹ ਵਜੂ ਕਰਨ ਵਾਸਤੇ ਆਪਾਂ ਪੰਛਨਾਨਾ ਕਹਿੰਦੇ ਹਾਂ, ਮੁਸਲਮਾਨ ਵਜੂ ਕਹਿੰਦੇ ਨੇ। ਨਮਾਜ਼ ਪੜ੍ਹਨ ਤੋਂ ਪਹਿਲਾਂ ਮੂੰਹ ਹੱਥ ਧੋ ਲੈਣਾ, ਪੈਰ ਧੋ ਲੈਣੇ, ਉਹਨੂੰ ਪੰਜ ਇਸ਼ਨਾਨਾ ਆਪਾਂ ਕਹਿੰਦੇ ਹਾਂ, ਉਹ ਕਹਿੰਦੇ ਨੇ ਵਜੂ। ਵਜੂ ਪਾਣੀ ਨਾਲ ਕਰੀਦਾ, ਕੁਝਾ ਮਿੱਟੀ ਦਾ ਕੋਲ, ਉਦੋਂ ਸਾਧਨ ਘੱਟ ਹੁੰਦੇ ਸਨ, ਮਿੱਟੀ ਦੇ ਭਾਂਡੇ ਲੋਕ ਰੱਖਦੇ ਸਨ, ਇੱਕ ਕੁਝਾ ਜਿਹਾ ਉਹਨਾਂ ਨੇ ਮਿੱਟੀ ਦਾ ਨਾਲ ਫੜਿਆ ਹੋਇਆ, ਅਤੇ ਬਾਂਗ ਬਾਂਗ ਦੇਣੀ ਉੱਚੀ ਲੰਮੀ ਬਾਂਗ, ਅੱਲਾਹੂ ਅਕਬਰ ਇਹਨੂੰ ਬਾਂਗ ਕਹਿੰਦੇ ਆ। ਗੁਰੂ ਨਾਨਕ ਸਾਹਿਬ ਨੇ ਜਿਹੜੀ ਬਾਂਗ ਦਿੱਤੀ ਉਹ ਅੱਗੇ ਚੱਲ ਕੇ ਦੱਸਾਂਗੇ। ਮੁਸੱਲਾ ਤਹਾਰੀ, ਮੁਸੱਲਾ ਇੱਕ ਚਟਾਈ ਹੁੰਦੀ ਹੈ, ਜਿਵੇਂ ਆ ਟਾਟ ਹੈ ਛੋਟਾ ਜਿਹਾ, ਇੱਦਾਂ ਦੀ ਚਟਾਈ ਬਣੀ ਹੁੰਦੀ ਹੈ, ਕੱਖਾਂ ਦੀ, ਕਾਨਿਆਂ ਦੀ, ਦਬ ਦੀ, ਕਈ ਤਰ੍ਹਾਂ ਦੀ ਹੁੰਦੀ ਹੈ, ਉਹ ਥੱਲੇ ਵਿਛਾ ਕੇ ਨਮਾਜ਼ ਪੜ੍ਹਦੇ, ਉਹਨੂੰ ਮੁਸੱਲਾ ਕਹਿੰਦੇ। ਹਰ ਵੇਲੇ ਨਾਲ ਰੱਖਦੇ ਹੈ ਆਪਣੀ ਨਮਾਜ਼ ਪੜ੍ਹਨ ਵਾਸਤੇ ਸਾਰਾ ਸਾਜੋ ਸਮਾਨ, ਵੀ ਥੱਲੇ ਨਮਾਜ਼ ਪੜ੍ਹਨੀ ਮਾੜਾ ਮੋਟਾ ਕੋਈ ਥੱਲੇ ਵਿਛਾ ਲਵਾਂਗੇ, ਉਹਨੂੰ ਕਹਿੰਦੇ ਨੇ ਮੁਸੱਲਾ। ਮੁਸੱਲਾ ਵੀ ਬਾਬੇ ਨਾਨਕ ਨੇ ਨਾਲ ਰੱਖਿਆ, ਆਸਾ ਸੋਟਾ ਹੱਥ ਵਿੱਚ ਫੜਿਆ, ਕਿਤਾਬ ਆਪਣੇ ਕੱਛੇ ਮਾਰੀ ਹੈ, ਕੂਜਾ ਅਤੇ ਸਾਰਾ ਕੁਝ ਮੁਸਲਮਾਨਾਂ ਵਾਲਾ ਭੇਸ ਬਣਾਇਆ ਹੋਇਆ। ਜਾ ਬੈਠਾ ਜਾਏ ਮਸੀਤ ਵਿੱਚ, ਜਿਹੜੀ ਵੱਡੀ ਮਸੀਤ ਹੈ, ਮੁਸਲਮਾਨਾਂ ਦਾ ਸਭ ਤੋਂ ਵੱਡਾ ਸਥਾਨ ਹੈ, ਜਿਸ ਨੂੰ ਕਾਬਾ ਕਹਿੰਦੇ ਨੇ, ਮੱਕਾ ਕਹਿੰਦੇ ਨੇ, ਉਹਦੇ ਵਿੱਚ ਮਹਾਰਾਜ ਜਾ ਕੇ ਬਹਿ ਗਏ। ਬੈਠਾ ਜਾਏ ਮਸੀਤ ਵਿੱਚ, ਜਿੱਥੇ ਹਾਜੀ ਹੱਜ ਗੁਜ਼ਾਰੀ, ਜਿੱਥੇ ਸਾਰੇ ਯਾਤਰੂ ਹੱਜ ਕਰ ਰਹੇ ਸਨ। ਹਾਜੀ ਕਹਿੰਦੇ ਨੇ ਯਾਤਰੂ ਨੂੰ, ਅਤੇ ਹੱਜ ਕਹਿੰਦੇ ਨੇ ਯਾਤਰਾ ਨੂੰ। ਆਪਾਂ ਕਹਿੰਦੇ ਯਾਤਰਾ, ਉਹ ਕਹਿੰਦੇ ਨੇ ਹੱਜ। ਆਪਾਂ ਕਹਿੰਦੇ ਹਾਂ ਯਾਤਰੂ, ਉਹ ਕਹਿੰਦੇ ਨੇ ਹਾਜੀ। ਹਾਜੀ ਹੱਜ ਗੁਜ਼ਾਰੀ, ਜਿੱਥੇ ਹਾਜੀ ਹੱਜ ਗੁਜ਼ਾਰ ਰਹੇ, ਯਾਤਰਾ ਕਰ ਰਹੇ ਨੇ। ਜਾਂ ਬਾਬਾ ਸੁੱਤਾ ਰਾਤ ਨੂੰ, ਵਲ ਮਹਿਰਾ ਬੇ ਪਾਏ ਪਸਾਰੀ। ਜਾਂ ਸ੍ਰੀ ਗੁਰੂ ਨਾਨਕ ਦੇਵ ਜੀ ਰਾਤ ਨੂੰ ਸੁੱਤੇ ਨੇ, ਅਤੇ ਕਾਬੇ ਵਾਲੇ ਪਾਸੇ ਪੈਰ ਕਰਕੇ ਸੁੱਤੇ ਨੇ। ਬਾਕੀ ਲੋਕ ਤਾਂ ਜਿਹੜੇ ਉੱਥੇ ਸੌਣ ਵਾਲੇ, ਉਹਦਾ ਮੱਕੇ ਦਾ ਸਤਿਕਾਰ ਕਰਦਿਆਂ ਮੱਕੇ ਵੱਲ ਸਿਰ ਕਰਕੇ ਪਏ ਨੇ, ਪੈਰ ਦੂਜੇ ਪਾਸੇ ਕੀਤੇ ਨੇ। ਹਰ ਧਰਮ ਸਥਾਨ 'ਤੇ ਇਸ ਤਰੀਕੇ ਦਾ ਖਿਆਲ ਰੱਖਿਆ ਹੀ ਜਾਂਦਾ, ਮੰਦਰ ਹੋਵੇ, ਮਸੀਤ ਹੋਵੇ, ਗੁਰਦੁਆਰਾ ਹੋਵੇ, ਕਿ ਧਰਮ ਸਥਾਨ ਵੱਲ ਕੋਈ ਪੈਰ ਕਰਕੇ ਸੌਂਦਾ ਨਹੀਂ। ਗੁਰੂ ਨਾਨਕ ਸਾਹਿਬ ਜੀ ਦਾ ਮਕਸਦ ਨਹੀਂ ਸੀ ਕਿ ਮੱਕੇ ਦੀ ਬੇਅਦਬੀ ਕਰੀਏ ਜਾਂ ਮੱਕੇ ਦਾ ਨਿਰਾਦਰ ਕਰੀਏ, ਬਿਲਕੁਲ ਨਹੀਂ। ਇਹ ਗੁਰੂ ਮਹਾਰਾਜ ਦੀ ਸ਼ਾਨ ਦੇ ਉਲਟ ਹੈ ਵੀ ਉਹ ਕਿਸੇ ਧਰਮ ਸਥਾਨ ਦੀ ਬੇਅਦਬੀ ਕਰਨ। ਅਸਲ 'ਚ ਉਹਨਾਂ ਨੇ ਇਹ ਕੌਤਕ ਕਰਕੇ ਗਿਆਨ ਦੇਣਾ ਸੀਗਾ, ਸਮਝਾਉਣਾ ਸੀ। ਸਮਝਾਉਣ ਵਾਸਤੇ ਗੁਰੂ ਸਾਹਿਬ ਜੀ ਇਹ ਲੀਲਾ ਕਰ ਰਹੇ ਸਨ। ਮਹਾਰਾਜ ਜਦੋਂ ਸੁੱਤੇ ਨੇ ਅਤੇ ਕਾਬੇ ਵਾਲੇ ਪਾਸੇ ਪੈਰ ਕਰਕੇ ਸੌਂ ਗਏ ਨੇ, ਅੱਧੀ ਕੁ ਰਾਤ ਬੀਤੀ ਹੈ, ਲਗਭਗ 12-1 ਵਜੇ ਤੋਂ ਬਾਅਦ ਜਿੰਨੇ ਵੀ ਵੱਡੇ ਸਥਾਨ ਨੇ ਉੱਥੇ ਸੇਵਾ ਕਰਨ ਵਾਲੇ ਆ ਜਾਂਦੇ ਨੇ। ਹਰਿਮੰਦਰ ਸਾਹਿਬ ਵੀ ਆਪਾਂ ਦੇਖਦੇ ਹਾਂ 12 ਵਜੇ ਇਸ਼ਨਾਨ ਦੀ ਸੇਵਾ ਸ਼ੁਰੂ ਹੋ ਜਾਂਦੀ ਹੈ, ਸੰਗਤਾਂ ਆ ਜਾਂਦੀਆਂ ਨੇ, ਪ੍ਰੇਮੀ ਸਿੱਖ ਜ਼ਿੰਮੇਵਾਰ ਜਿਹੜੇ ਨੇ ਉਹ ਆ ਕੇ ਦਰਬਾਰ ਸਾਹਿਬ ਦੇ ਕਿਵਾੜ ਖੋਲ੍ਹ ਕੇ ਅੰਦਰ ਜਾਂਦੇ ਨੇ। ਬਾਹਰ ਸਰੋਵਰ ਦੀ ਪਰਿਕਰਮਾ ਦੀ ਵੀ ਸੇਵਾ ਹੁੰਦੀ ਹੈ, ਸਫਾਈ ਹੁੰਦੀ ਹੈ। ਇਸੇ ਤਰ੍ਹਾਂ ਸਾਰੇ ਗੁਰਦੁਆਰਿਆਂ, ਤਖਤਾਂ ਦੇ ਹਜ਼ੂਰ ਸਾਹਿਬ, ਪਟਨਾ ਸਾਹਿਬ, ਵੱਡੇ ਗੁਰਦੁਆਰਿਆਂ 'ਚ ਹੁੰਦਾ ਹੈ। ਹਿੰਦੂਆਂ ਦੇ ਮੰਦਰਾਂ 'ਚ ਵੀ ਇਹੀ ਰੀਤੀ ਰਿਵਾਜ਼ ਹੈ ਵੀ ਸਵੇਰੇ 12-1 ਵਜੇ ਤੋਂ ਬਾਅਦ ਵੱਡੇ ਮੰਦਰਾਂ ਦੀ ਸਫਾਈ ਕਰਦੇ ਨੇ। ਮੁਸਲਮਾਨ ਵੀ ਆਪਣੇ ਸਥਾਨਾਂ ਦੀ ਕਰਦੇ ਨੇ, ਨੇਚੁਰਲੀ ਹੈ। ਅੱਧੀ ਕੁ ਰਾਤ ਤੋਂ ਬਾਅਦ ਇੱਕ ਜਥਾ ਆਇਆ ਜਿਹੜਾ ਰੋਜ਼ ਮੱਕੇ ਦੀ ਪਰਿਕਰਮਾ ਨੂੰ ਧੋਂਦਾ ਸੀ। ਉਸ ਜਥੇ ਦਾ ਜਥੇਦਾਰ ਕੌਣ ਸੀ? ਉਹਦਾ ਨਾਮ ਸੀ ਜੀਵਨ ਕਾਜੀ। ਇਹ ਜੀਵਨ ਕਾਜੀ ਜਿਹੜਾ ਸੀ ਪੰਜਾਬ ਦਾ, ਹਿੰਦੁਸਤਾਨ ਦਾ ਹੀ ਰਹਿਣ ਵਾਲਾ ਸੀਗਾ, ਪਰ ਆਪਣੀ ਬੰਦਗੀ ਕਰਨ ਵਾਸਤੇ ਪੰਜਾਬ ਤੋਂ ਚਲਾ ਗਿਆ, ਉੱਥੇ ਹੀ ਜਾ ਕੇ ਵੀ ਜ਼ਿੰਦਗੀ ਗੁਜ਼ਾਰਾਂਗਾ। ਜਿਵੇਂ ਆਪਣੇ 'ਚ ਵੀ ਕਈ ਗੁਰਸਿੱਖ ਦੇਖੇ ਨੇ ਅਸੀਂ, ਉਹ ਕਹਿੰਦੇ ਸਾਰੀ ਜ਼ਿੰਦਗੀ ਹਜ਼ੂਰ ਸਾਹਿਬ ਹੀ ਗੁਜ਼ਾਰਨੀ ਹੈ, ਉੱਥੇ ਹੀ ਚਲੇ ਜਾਂਦੇ, ਉੱਥੇ ਹੀ ਰਹਿ ਕੇ ਆਪਣਾ ਸੇਵਾ ਕਰੀ ਜਾਣੀ। ਕਿਸੇ ਨੇ ਹਰਿਮੰਦਰ ਸਾਹਿਬ ਚਲੇ ਜਾਣਾ ਅੰਮ੍ਰਿਤਸਰ, ਉੱਥੇ ਹੀ ਸੇਵਾ 'ਚ ਆਪਣਾ ਜੀਵਨ ਲਾ ਲੈਣਾ। ਤੋ ਇੱਦਾਂ ਮੁਸਲਮਾਨਾਂ ਵਿੱਚ ਵੀ ਕਈ ਮੁਸਲਮਾਨ ਆਪਣੀ ਜ਼ਿੰਦਗੀ ਦਾ ਬਹੁਤਾ ਲਾਸਟ ਟਾਈਮ ਜਿਹੜਾ ਉਹ ਮੱਕੇ 'ਚ ਗੁਜ਼ਾਰਨਾ ਚਾਹੁੰਦੇ ਨੇ। ਅੱਲਾਹ ਤਾਲਾ ਦੀ ਬੰਦਗੀ ਕਰਾਂਗੇ, ਸੇਵਾ ਸਿਮਰਨ ਕਰਾਂਗੇ। ਇਹ ਜੀਵਨ ਕਾਜ ਹੀ ਹਿੰਦੁਸਤਾਨ 'ਚੋਂ ਪੰਜਾਬ 'ਚੋਂ ਹੀ ਗਿਆ ਸੀਗਾ ਅਤੇ ਉੱਥੇ ਰਹਿੰਦਾ ਸੀ ਅਤੇ ਉੱਥੇ ਜਾ ਕੇ ਉਹ ਮੱਕੇ ਦੇ ਵਿੱਚ ਸੇਵਾ ਅੰਮ੍ਰਿਤ ਵੇਲੇ ਦੀ ਸਫਾਈ ਦੀ ਸੰਭਾਲੀ ਹੋਈ ਸੀ। ਕਹਿੰਦੇ ਨੇ ਜਦੋਂ ਅੰਮ੍ਰਿਤ ਵੇਲਾ ਹੋਇਆ ਅਤੇ ਉਹ ਆਪਣੇ ਜਥੇ ਨੂੰ ਲੈ ਕੇ ਆਇਆ, ਉਹਨੇ ਦੇਖਿਆ ਵੀ ਯਾਤਰੂ ਸੁੱਤੇ ਨੇ, ਬਾਕੀ ਸਭ ਠੀਕ ਸੁੱਤੇ ਨੇ, ਇੱਕ ਯਾਤਰੂ ਗਲਤ ਸੁੱਤਾ ਹੈ। ਗਲਤ ਕਿਉਂ ਹੈ ਕਿ ਉਹਦੇ ਪੈਰ ਮੱਕਾ ਸ਼ਰੀਫ ਵੱਲ ਹਨ। ਉਹਨੇ ਆ ਕਰਕੇ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਲੱਤ ਮਾਰੀ ਹੈ, ਜੀਵਨ ਮਾਰੀ ਲੱਤ ਦੀ, ਮਹਾਰਾਜ ਨੂੰ ਪੈਰ ਦੇ ਨਾਲ ਲੱਤ ਦੀ ਠੋਕਰ ਮਾਰੀ। ਜਿਵੇਂ ਆਮ ਹੁੰਦਾ ਹੀ ਹੈ ਇਸ ਗੱਲ ਨੂੰ, ਤਾਂ ਆਪਾਂ ਵੀ ਸਾਧ ਸੰਗਤ ਜੀ ਪਹਿਲਾਂ ਤਾਂ ਨਹੀਂ ਪਛਾਣਦੇ ਨਾ ਵੀ ਕੌਣ ਹੈ। ਕਈ ਵਾਰੀ ਗੋਦੜੀਆਂ ਵਿੱਚ ਲਾਲ ਛੁਪੇ ਹੁੰਦੇ ਨੇ, ਅਸੀਂ ਬੰਦੇ ਨੂੰ ਬਾਹਰੋਂ ਵੇਖਦੇ ਹਾਂ ਭੈੜੇ ਕੱਪੜੇ ਪਾਏ ਹੈ ਤਾਂ ਗਰੀਬੜਾ ਜਿਹਾ ਬੰਦਾ ਹੋਣਾ, ਇੱਦਾਂ ਦਾ ਆਉਣਾ, ਅਸੀਂ ਉਹ ਪਰੇ ਚੱਲ। ਹਰਿਮੰਦਰ ਸਾਹਿਬ ਵੀ ਕਈ ਵਾਰੀ ਦੇਖਿਆ ਸਾਡੇ 'ਚ, ਅਸੀਂ ਆਪ ਹੀ ਉਹਨਾਂ ਲੋਕਾਂ ਦੇ ਵਿੱਚ ਜਿਹਨਾਂ 'ਚ ਰੱਬ ਵੱਸਦਾ ਉਹਨਾਂ ਨੂੰ ਪਿੱਛੇ ਕਰ ਦਿੰਦੇ ਅਤੇ ਜਿਹੜਾ ਮਾਇਆਧਾਰੀ ਹੁੰਦੇ ਉਹਨਾਂ ਨੂੰ ਅੱਗੇ ਕਰ ਦਿੰਦੇ। ਪਰ ਗੁਰੂ ਰਾਮਦਾਸ ਨੂੰ ਪਤਾ ਵੀ ਉਹ ਅੰਦਰਲੀ ਕਿਹੜੀ ਕਿਸੇ ਦੀ ਅਵਸਥਾ ਕੀ ਹੈ। ਆਖੋ ਸ੍ਰੀ ਵਾਹਿਗੁਰੂ, ਅੰਦਰਲੀ ਅਵਸਥਾ ਗੁਰੂ ਰਾਮਦਾਸ ਜਾਣਦੇ ਹੈ। ਕੋਈ ਪਤਾ ਨਹੀਂ ਪਾਟੇ ਕੱਪੜਿਆਂ ਵਿੱਚ ਉਹ ਕੋਈ ਵੱਡਾ ਵੱਡਾ ਬ੍ਰਹਮ ਗਿਆਨੀ ਮਹਾਂਪੁਰਸ਼ ਆਇਆ ਹੋਵੇ, ਪਰ ਸਾਡੇ ਵਰਗਿਆਂ ਦੀ ਅੱਖਾਂ 'ਤੇ ਪੱਟੀ ਬੰਨੀ ਹੁੰਦੀ ਹੈ, ਨਹੀਂ ਪਤਾ ਹੁੰਦਾ। ਜੀਵਨ ਕਾਜੀ ਵੀ ਆਪਣੇ ਹੰਕਾਰ ਵਿੱਚ ਸੀਗਾ, ਉਹਨੂੰ ਕੀ ਪਤਾ ਸੀ ਰੱਬ ਆਇਆ ਬੈਠਾ। ਉਹਨੇ ਸਾਹਿਬ ਗੁਰੂ ਨਾਨਕ ਦੇਵ ਜੀ ਨੂੰ ਲੱਤ ਮਾਰੀ, ਜੀਵਨ ਮਾਰੀ ਲੱਤ ਦੀ, ਲੱਤ ਦੀ ਠੋਕਰ ਮਾਰੀ, ਲੱਤ ਦੀ ਸੱਟ ਮਾਰੀ ਅਤੇ ਬੋਲਿਆ, ਕਿਹੜਾ ਸੁੱਤਾ ਕੁਫਰ ਕੁਫਾਰੀ। ਉਹ ਕਿਹੜਾ ਕੌਣ ਹੈ, ਕਿਹੜਾ ਸੁੱਤਾ ਇੱਦਾਂ ਕਾਫਰ। ਕਾਫਰ ਕਹਿੰਦੇ ਨੇ ਜਿਹੜਾ ਕੁਫਰ ਬੋਲੇ, ਕੁਫਰ ਦਾ ਮਤਲਬ ਹੁੰਦਾ ਝੂਠ। ਮੁਸਲਮਾਨਾਂ ਦੇ ਵਿੱਚ ਇਹ ਸ਼ਬਦ ਬਹੁਲਾ ਪ੍ਰਚਲਿਤ ਹੋ ਗਿਆ, ਸਾਡੇ ਵਾਸਤੇ ਖਾਸ ਕਰਕੇ ਹਿੰਦੂਆਂ ਅਤੇ ਸਿੱਖਾਂ ਵਾਸਤੇ ਉਹ ਵਰਤ ਹੀ ਲੈਂਦੇ ਆ ਕਾਫਰ। ਹਿੰਦੂਆਂ ਅਤੇ ਸਿੱਖਾਂ ਨੂੰ ਕਾਫਰ ਹੀ ਕਹਿੰਦੇ, ਜਿਵੇਂ ਆਪਣੇ ਉਹਨਾਂ ਨੂੰ ਕਹਿ ਦਿੰਦੇ ਮਲੇਸ਼, ਸਾਡੇ ਵਾਲੇ ਉਹਨਾਂ ਨੂੰ ਮਲੇਸ਼ ਕਹਿ ਦਿੰਦੇ, ਉਹ ਸਾਨੂੰ ਕਾਫਰ ਕਹਿ ਦਿੰਦੇ, ਬਸ ਇੱਕ ਦੂਜੇ ਨਾਲ ਨਫ਼ਰਤ ਹੀ ਕਰੀ ਜਾਂਦੇ। ਉਹਨੇ ਆਖਿਆ, ਉਹ ਕਿਹੜਾ ਕਾਫਰ ਸੁੱਤਾ ਹੈ, ਲੱਤਾਂ ਵੱਲ ਖੁਦਾਏ ਦੇ, ਕਿਉਂ ਕਰ ਪਿਆ ਹੋਏ ਬਜਗਾਰੀ। ਖੁਦਾ ਵੱਲ ਲੱਤਾਂ ਕਰਕੇ ਉਹ ਕਹਿੰਦਾ ਬੜਾ ਮਾੜਾ ਕੰਮ, ਤੋਬਾ ਤੋਬਾ ਤੋਬਾ। ਇੱਦਾਂ ਬਜਗਾਰੀ ਗੁਨਾਹਗਾਰ ਬੰਦਾ ਕਿਵੇਂ ਪਿਆ ਹੈ, ਕਿਵੇਂ ਇਹ ਸੁੱਤਾ ਹੈ, ਕਿਉਂ ਕਰ ਪਿਆ ਹੋਏ ਬਜਗਾਰੀ। ਇਹ ਬਹੁਤ ਵੱਡਾ ਗੁਨਾਹ ਹੈ। ਖੁਦਾ ਵੱਲ ਲੱਤਾਂ ਕੀਤੀਆਂ ਨੇ, ਕਾਬੇ ਵੱਲ ਲੱਤਾਂ ਕੀਤੀਆਂ ਨੇ। ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਬੜੇ ਠਰੰਮੇ ਨਾਲ ਬੋਲੇ, ਕਹਿਣ ਲੱਗੇ, ਕਾਜੀ ਸਾਹਿਬ ਅਸੀਂ ਆਏ ਦੂਰੋਂ ਹਿੰਦੁਸਤਾਨ 'ਚੋਂ, ਉਹ ਵੀ ਪੰਜਾਬੀ ਸੀਗਾ ਅਤੇ ਪੰਜਾਬੀਆਂ ਨੂੰ ਪੰਜਾਬੀਆਂ ਦੇ ਭੇਤ ਵੀ ਹੁੰਦੇ ਹੈ ਅਤੇ ਸੁਭਾਅ ਵੀ ਇੱਕ ਦੂਜੇ ਦਾ ਜਾਣਦੇ ਹੈ। ਅਤੇ ਮਹਾਰਾਜ ਕਹਿੰਦੇ, ਅਸੀਂ ਬੜੀ ਦੂਰੋਂ ਆਏ ਹਿੰਦੁਸਤਾਨ, ਥੱਕੇ ਹੋਏ ਸੀਗੇ, ਆਉਂਦੇ ਹੀ ਲੰਮੇ ਪੈ ਗਏ ਅਤੇ ਸਾਨੂੰ ਪਤਾ ਨਹੀਂ ਚੱਲਿਆ ਵੀ ਖੁਦਾ ਦਾ ਘਰ ਕਿੱਧਰ ਹੈ ਕਿੱਧਰ ਨਹੀਂ। ਅਤੇ ਮਿੱਤਰਾ, ਤੂੰ ਵੀ ਸਾਡਾ ਪੰਜਾਬੀ ਭਰਾ ਹੈ, ਜਿੱਧਰ ਰੱਬ ਦਾ ਘਰ ਨਹੀਂ ਮੇਰੀਆਂ ਲੱਤਾਂ ਉੱਧਰ ਕਰ ਦੇ, ਜਿੱਧਰ ਖੁਦਾ ਦਾ ਘਰ ਨਹੀਂ ਹੈ ਉੱਧਰ ਮੇਰੇ ਪੈਰ ਕਰ ਦੇ। ਉਹ ਹੋਰ ਖਿੱਝ ਗਿਆ, ਗੁੱਸੇ 'ਚ ਆ ਗਿਆ, ਉਹਨੇ ਮਹਾਰਾਜ ਦੇ ਦੋਵੇਂ ਚਰਨ ਫੜ ਲਏ। ਭਾਈ ਸਾਹਿਬ ਲਿਖਦੇ, ਟੰਗੋਂ ਪਕੜ ਘਸੀਟਿਆ, ਫਿਰ ਪੈਰੋਂ ਫੜ ਕੇ ਨਾ, ਜਿਵੇਂ ਲੰਮਾ ਬੈਂਦਾ ਉਹਨੂੰ ਘਸੀਟੀ ਦਾ ਹੀ ਹੈ ਨਾ, ਇੱਦਾਂ ਉਹਨੇ ਮਹਾਰਾਜ ਨੂੰ ਇੱਦਾਂ ਫੜ ਕੇ ਨਾ ਇੱਕ ਪਾਸਿਓਂ ਦੂਜੇ ਪਾਸੇ ਲੈ ਗਿਆ ਘਸੀਟ ਕੇ। ਪਿੱਛੇ ਦੇਖਿਆ ਵੀ ਹੁਣ ਠੀਕ ਹੈ, ਵੀ ਮੱਕੇ ਵੱਲ ਤਾਂ ਨਹੀਂ ਨਾ ਪੈਰ, ਪਰ ਜਿੱਧਰ ਉਹ ਲੈ ਗਿਆ ਉਹਨੇ ਪਿੱਛੇ ਦੇਖਿਆ ਮੱਕਾ ਉੱਧਰ ਹੀ ਹੈ। ਫਿਰ ਕਹਿੰਦਾ ਇੱਧਰ ਨਹੀਂ ਠੀਕ, ਫਿਰ ਦੂਜੇ ਪਾਸੇ ਲੈ ਗਿਆ। ਦੂਜੇ ਪਾਸੇ ਪੂਰਾ ਗੋਲ ਕਰਕੇ ਘੁਮਾ ਕੇ ਉੱਥੇ ਵੇਖਿਆ ਵੀ ਹੁਣ ਤਾਂ ਨਹੀਂ, ਉੱਧਰ ਵੀ ਮੱਕਾ। ਤਿੰਨ ਚਾਰ ਵਾਰੀ ਉਹਨੇ ਐਸਾ ਕੀਤਾ, ਹੈਰਾਨ ਜਿਹਾ ਹੋ ਗਿਆ। ਭਾਈ ਸਾਹਿਬ ਲਿਖਦੇ, ਟੰਗੋਂ ਪਕੜ ਘਸੀਟਿਆ ਫਿਰਿਆ ਮੱਕਾ ਕਲਾ ਦਿਖਾਰੀ। ਜਦੋਂ ਚਰਨ ਫੜ ਕੇ ਘਸੀਟਿਆ ਤਾਂ ਮੱਕਾ ਫਿਰ ਗਿਆ, ਕਲਾ ਗੁਰੂ ਨੇ ਆਪਣੀ ਦਿਖਾਈ ਉੱਥੇ। ਸਾਧ ਸੰਗਤ ਜੀ, ਕਈ ਥਾਵਾਂ ਐਸੀਆਂ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ 'ਚ ਸਾਹਮਣੇ ਆਈਆਂ ਜਿੱਥੇ ਕਲਾ ਦਿਖਾਉਣੀ ਪਈ। ਜੇ ਕਲਾ ਨਾ ਦਿਖਾਉਂਦੇ ਤਾਂ ਉਹਨਾਂ ਲੋਕਾਂ ਨੂੰ ਗਿਆਨ ਨਹੀਂ ਸੀ ਹੋਣਾ, ਗੱਲ ਇਹ ਸੀਗੀ। ਅੱਜ ਕੱਲ੍ਹ ਸਾਡੇ ਕਈ ਭਰਾ ਕਹਿੰਦੇ ਜੀ ਨਹੀਂ, ਉੱਥੇ ਮਹਾਰਾਜ ਨੇ ਕਲਾ ਕੋਈ ਨਹੀਂ ਦਿਖਾਈ, ਉਹਨਾਂ ਦੇ ਮਨ ਨਹੀਂ ਫੇਰੇ ਸਨ, ਮੱਕਾ ਨਹੀਂ ਫੇਰਿਆ, ਮਨ ਫੇਰੇ ਸਨ। ਮੰਨ ਲੈਂਦੇ ਹਾਂ ਭਾਈ, ਮਨ ਹੀ ਫੇਰੇ ਸਨ। ਜੇ ਮਨ ਫੇਰੇ ਤਾਂ ਤੁਸੀਂ ਵੀ ਤਾਂ ਮਨ ਫੇਰ ਰਹੇ ਹੋ, ਲੋਕਾਂ ਦੇ ਵਿਚਾਰਾਂ ਨਾਲ ਮਨ ਫੇਰੇ ਜਾਂਦੇ ਆ ਨਾ। ਅਤੇ ਤੁਹਾਨੂੰ ਮੱਕੇ ਦੀ ਟਿਕਟ ਲੈ ਦਿੰਦੇ ਹਾਂ, ਖਰਚਾ ਅਸੀਂ ਕਰ ਦਿੰਦੇ ਹਾਂ, ਵੀਜ਼ਾ ਤੁਸੀਂ ਲੈ ਲਓ, ਚਲੇ ਜਾਓ ਮੱਕੇ। ਮੱਕੇ ਲੱਤਾਂ ਕਰਕੇ ਲੰਮੇ ਪੈ ਜਾਓ, ਅਤੇ ਫਿਰ ਉਹ ਸਾਰੇ ਇਕੱਠੇ ਹੋ ਕੇ ਤੁਹਾਨੂੰ ਪੁੱਛਣ ਵੀ ਤੁਸੀਂ ਮੱਕੇ ਵੱਲ ਲੱਤਾਂ ਕਿਉਂ ਕੀਤੀਆਂ, ਅਤੇ ਤੁਸੀਂ ਕਹਿ ਦਿਓ ਰੱਬ ਸਾਰੇ ਪਾਸੇ ਹੀ ਹੈ, ਅਤੇ ਫਿਰ ਤੁਹਾਨੂੰ ਉਹ ਸਨਮਾਨ ਨਾਲ ਵਾਪਸ ਭੇਜਣਗੇ। ਹਿਸਾਬ ਲਾ ਲਓ ਕੀ ਹਾਲ ਕਰਨਗੇ, ਉਹ ਕੀ ਹਾਲ ਕਰਨਗੇ, ਹੱਡੀ ਬੋਟੀ ਇੱਕ ਕਰ ਦੇਣਗੇ, ਕੁਛ ਨਹੀਂ ਛੱਡ ਖਾ ਜਾਣਗੇ ਕੱਚਿਆਂ ਨੂੰ, ਵੀ ਤੂੰ ਕੌਣ ਹੁੰਦਾ ਸਾਨੂੰ ਗਿਆਨ ਦੇਣ ਵਾਲਾ, ਮੱਕੇ ਜਾ ਕੇ ਖੁਦਾ ਵੱਲ ਲੱਤਾਂ ਕਰਕੇ ਪਿਆ। ਇੰਨਾ ਸੌਖਾ ਕੰਮ ਨਹੀਂ ਹੈ ਵਿਚਾਰ ਫੇਰ ਦੇਣੇ, ਮਨ ਫੇਰ ਦੇਣਾ, ਦਿਲ ਫੇਰ ਦੇਣਾ। ਜੇ ਸੌਖਾ ਹੈ ਤਾਂ ਕਰ ਲਓ, ਮੱਕਾ ਵੀ ਇਹ ਧਰਤੀ 'ਤੇ ਹੀ ਹੈ। ਪਹਿਲੀ ਗੱਲ ਹੈ ਕਿ ਮੁਸਲਮਾਨ ਨੂੰ ਬਿਨਾਂ ਮੁਸਲਮਾਨ ਗੈਰ ਮੁਸਲਮਾਨ ਨੂੰ ਮੱਕੇ ਦਾ ਵੀਜ਼ਾ ਨਹੀਂ ਮਿਲਦਾ, ਨਹੀਂ ਮਿਲਦਾ, ਮੁਸਲਮਾਨ ਹੀ ਜਾ ਸਕਦਾ, ਦੂਸਰਾ ਬੰਦਾ ਨਹੀਂ ਜਾ ਸਕਦਾ। ਜੇ ਕੋਈ ਚੋਰੀ ਛਪਾਤੀ ਪਹੁੰਚ ਜਾਵੇ ਅਤੇ ਆਹ ਕੰਮ ਕਰਕੇ ਵਿਖਾ ਦੇਵੇ, ਮੱਕੇ ਲੱਤਾਂ ਕਰਕੇ ਪੈ ਜਾਵੇ, ਵਾਪਸ ਆਉਣ ਦੀ ਕੋਈ ਗਰੰਟੀ ਨਹੀਂ, ਘਰ ਤੋਂ ਕਫਨ ਸਵਾ ਕੇ ਲੈ ਜਾਵੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉੱਥੇ ਗਏ ਵੀ ਨੇ, ਮੱਕਾ ਫੇਰਿਆ ਵੀ ਹੈ, ਚਰਨ ਕਰਕੇ ਮੱਕੇ ਵੱਲ ਸੁੱਤੇ ਵੀ ਨੇ, ਅਤੇ ਸਾਰੇ ਮੁਸਲਮਾਨ ਅਗਲੀ ਪੰਕਤੀ 'ਚ ਲਿਖਿਆ ਹੋਏ ਹੈਰਾਨ ਕਰੇ ਨਜੁਹਾਰੀ। ਭਾਈ ਗੁਰਦਾਸ ਜੀ ਕਹਿੰਦੇ ਹੈਰਾਨ ਹੋ ਕੇ ਗੁਰੂ ਨਾਨਕ ਸਾਹਿਬ ਨੂੰ ਸਲਾਮਾਂ ਕਰਨ ਲੱਗੇ। ਜਦੋਂ ਸਵੇਰੇ ਦਿਨ ਚੜ੍ਹਿਆ, ਮੱਕਾ ਆਪਣੀ ਥਾਂ ਤੋਂ ਹਿੱਲਿਆ ਹੋਇਆ, ਸਾਰੇ ਕਾਜੀ ਮੁਲਾਣੇ ਸ਼ਹਿਰ ਦੇ ਇਕੱਠੇ ਹੋਏ, ਉਹ ਕਹਿੰਦੇ ਇਹ ਕੀ ਹੋਇਆ। ਜੀਵਨ ਕਾਜੀ ਕਹਿਣ ਲੱਗਾ, ਹੋਇਆ ਕੀ ਆ, ਉਹ ਜਿਹੜਾ ਫਕੀਰ ਬੈਠਾ, ਰਾਤ ਉਹਦੇ ਪੈਰ ਮੱਕੇ ਵੱਲ ਸਨ, ਮੈਂ ਘੁਮਾਏ, ਜਿੱਧਰ ਮੈਂ ਉਹਦੇ ਪੈਰ ਛੱਡੇ ਮੱਕਾ ਉੱਥੇ ਰੁਕ ਗਿਆ। ਸਾਰੇ ਮੱਕੇ ਦੇ ਮੁਸਲਮਾਨ ਮਹਾਰਾਜ ਦੇ ਕੋਲ ਆ ਗਏ, ਅਤੇ ਗੁਰੂ ਨਾਨਕ ਸਾਹਿਬ ਨੂੰ ਪੁੱਛਦੇ ਨੇ, ਫਿਰ ਪੁੱਛਣ ਗੱਲ ਇਮਾਨ ਦੀ, ਕਾਜੀ ਮੁੱਲਾਂ ਇਕੱਠੇ ਹੋਈ। ਕਹਿੰਦੇ ਸਾਨੂੰ ਇਮਾਨ ਦੀ ਗੱਲ ਦੱਸੋ, ਰੱਬ ਦੀ ਗੱਲ ਦੱਸੋ, ਧਰਮ ਦੀ ਗੱਲ ਦੱਸੋ, ਅਸੀਂ ਤਾਂ ਮਹਾਰਾਜ ਇੰਨੇ ਨੂੰ ਹੀ ਧਰਮ ਮੰਨੀ ਬੈਠੇ ਸੀ ਵੀ ਮੱਕੇ ਜਾਓ, ਮੱਥਾ ਟੇਕੋ, ਜਾਓ, ਪਰ ਤੁਸੀਂ ਦੱਸੋ। ਮਹਾਰਾਜ ਸਾਹਿਬ ਜੀ ਦੀ ਖੇਡ, ਵੱਡਾ ਸਾਂਗ ਵਰਤਾਇਆ ਲੱਖ ਨਾ ਸਕੈ ਕੁਦਰਤ ਕੋਈ। ਗੁਰੂ ਨਾਨਕ ਸਾਹਿਬ ਵੱਡਾ ਸਾਂਗ ਰਚਿਆ, ਵੱਡਾ ਹੀ ਕੌਤਕ ਵਰਤਾ ਦਿੱਤਾ, ਮੱਕਾ ਹੀ ਆਪਣੇ ਚਰਨਾਂ ਨਾਲ ਫੇਰ ਦਿੱਤਾ। ਗੁਰੂ ਸਾਹਿਬ ਦੀ ਇਸ ਕੁਦਰਤ ਨੂੰ ਕੋਈ ਜਾਣ ਨਹੀਂ ਸਕਿਆ। ਪੁੱਛਣ ਫੋਲ ਕਿਤਾਬ ਨੂੰ, ਹਿੰਦੂ ਵੱਡਾ ਕੇ ਮੁਸਲਮਾਨ ਹੋਈ। ਕਹਿੰਦੇ ਤੁਹਾਡੀ ਕਿਤਾਬ ਦੇ ਮੁਤਾਬਕ ਇਹ ਦੱਸੋ, ਹਿੰਦੂ ਵੱਡਾ ਜਾਂ ਮੁਸਲਮਾਨ ਵੱਡਾ? ਅਤੇ ਬਾਬਾ ਆਖੇ ਹਾਜੀਆਂ, ਸਭ ਅਮਲਾਂ ਬਾਜੋਂ ਦੋਨੋਂ ਰੋਈ। ਮਹਾਰਾਜ ਕਹਿਣ ਲੱਗੇ, ਭਰਾਓ, ਨਾ ਹਿੰਦੂ ਵੱਡਾ ਨਾ ਮੁਸਲਮਾਨ ਵੱਡਾ, ਕਿਉਂ? ਜਿਹੜਾ ਵੀ ਇਨਸਾਨ ਸ਼ੁਭ ਅਮਲ ਨਹੀਂ ਕਰਦਾ, ਭਾਵੇਂ ਹਿੰਦੂ ਹੈ ਅਤੇ ਭਾਵੇਂ ਮੁਸਲਮਾਨ ਹੈ, ਉਹ ਰੋ ਰਿਹਾ ਹੈ। ਚੰਗੇ ਕਰਮਾਂ ਤੋਂ ਬਿਨਾਂ ਨਾ ਕੋਈ ਵੱਡਾ ਹੋਇਆ ਅਤੇ ਨਾ ਕੋਈ ਵੱਡਾ ਹੋਵੇਗਾ। ਹਿੰਦੂ ਮੁਸਲਮਾਨ ਦੋਏ ਦਰਗਾਹ ਅੰਦਰ ਲੈਣ ਨਾ ਢੋਈ। ਹਿੰਦੂ ਮੁਸਲਮਾਨ ਦੋਵੇਂ ਹੀ ਉਸ ਵਾਹਿਗੁਰੂ ਦੀ ਦਰਗਾਹ ਵਿੱਚ ਢੋਈ ਨਹੀਂ ਪਾਉਂਦੇ, ਆਸਰਾ ਨਹੀਂ ਲੈਂਦੇ। ਕੱਚਾ ਰੰਗ ਕਸੁੰਬ ਦਾ ਪਾਣੀ ਧੋਤਾ ਥਿਰ ਨਾ ਰਹੋਈ। ਸਤਿਗੁਰੂ ਕਹਿੰਦੇ ਕਸੁੰਬ ਦਾ ਰੰਗ ਕੱਚਾ ਹੁੰਦਾ ਹੈ, ਜਿਹੜਾ ਬਾਹਰਲਾ ਰੰਗ ਹੁੰਦਾ ਨਾ ਕਸੁੰਬਾ ਰੰਗ, ਉਹ ਥੋੜ੍ਹੇ ਦਿਨ ਤਾਂ ਬੜਾ ਚਮਕਦਾ, ਪਰ ਜਦੋਂ ਧੁੱਪ ਚੜ੍ਹਦੀ ਹੈ ਉਹ ਰੰਗ ਕੱਚਾ ਉੱਡ ਜਾਂਦਾ ਹੈ। ਜੇ ਪਾਣੀ 'ਚ ਪਾ ਕੇ ਉਹਨੂੰ ਧੋਈਏ ਕੱਪੜੇ ਨੂੰ ਤਾਂ ਉਹ ਲਹਿ ਜਾਂਦਾ ਹੈ। ਸਾਧ ਸੰਗਤ ਜੀ, ਅਸੀਂ ਵੀ ਕਈ ਵਾਰੀ ਬੜਾ ਵਿਖਾਵਾ ਕਰਨ ਲੱਗ ਜਾਂਦੇ ਹਾਂ। ਬਾਹਰੀ ਤੌਰ 'ਤੇ ਅਸੀਂ ਬੜੇ ਧਰਮੀ ਬਣ ਕੇ ਬਹਿੰਦੇ ਹਾਂ, ਪਰ ਜਦੋਂ ਕਸਵੱਟੀ ਲੱਗਦੀ ਹੈ, ਗੁਰੂ ਦੀ ਕਸਵੱਟੀ 'ਚ ਅਸੀਂ ਫੇਲ ਹੋ ਜਾਂਦੇ ਹਾਂ। ਔਖਾ ਕੰਮ ਹੈ ਇਹ, ਭਾਵੇਂ ਹਿੰਦੂ ਹੋਵੇ, ਭਾਵੇਂ ਮੁਸਲਮਾਨ ਹੋਵੇ, ਭਾਵੇਂ ਸਿੱਖ ਹੋਵੇ, ਭਾਵੇਂ ਈਸਾਈ ਹੋਵੇ, ਭਾਵੇਂ ਜੈਨੀ ਹੋਵੇ, ਭਾਵੇਂ ਬੋਧੀ ਹੋਵੇ। ਬਹੁਤੀ ਦੁਨੀਆ ਜਿਹੜੀ ਹੁੰਦੀ ਹੈ ਨਾ, 99% ਲੋਕ ਜਿਹੜੇ ਨੇ ਉਹ ਸਾਧ ਸੰਗਤ ਜੀ, ਮਹਾਰਾਜ ਨੇ ਬਚਨ ਲਿਖਿਆ ਹੈ ਬਾਣੀ ਦੇ ਵਿੱਚ ਬਈ, ਉਹ ਗੁਰੂ ਨਾਲ ਆਪਣਾ ਵਪਾਰ ਹੀ ਕਰਦੇ ਰੱਬ ਨਾਲ। ਕੋਟ ਮੱਧੇ ਕੋਈ ਬਿਰਲਾ ਸੇਵਕ, ਹੋਰ ਸਗਲੇ ਵਿਵਹਾਰੀ, ਹੋਰ ਸਾਰੇ ਵਿਹਾਰ ਵਾਲੇ ਹੀ ਨੇ, ਗੁਰੂ ਤੋਂ ਮੰਗਾਂ ਮੰਗਣ ਵਾਲੇ ਨੇ, ਗੁਰੂ ਘਰ ਤੋਂ ਕੁਝ ਲੈਣ ਦੀ ਇੱਛਾ ਵਾਲੇ ਨੇ, ਪਰ ਗੁਰੂ ਘਰ ਦੇ ਵਿੱਚ ਆ ਕੇ ਰੱਬ ਨੂੰ ਮਿਲਣ ਦੀ ਇੱਛਾ ਵਾਲੇ ਬਿਰਲੇ ਹੀ ਨੇ, ਬਹੁਤ ਘੱਟ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਰਨ ਬਖੀਲੀ ਆਪ ਵਿੱਚ ਰਾਮ ਰਹੀਮ ਇੱਕ ਥਾਂ ਖਲੋਈ। ਸਤਿਗੁਰੂ ਕਹਿੰਦੇ ਗੁਰੂ ਨਾਨਕ ਦੇਵ ਜੀ ਉਹਨਾਂ ਮੁਲਾਣਿਆਂ ਨੂੰ, ਕਾਜ਼ੀਆਂ ਨੂੰ, ਕਿ ਦੇਖੋ ਭਾਈ, ਹੈ ਤਾਂ ਇੱਕੋ ਹੀ ਹੈ ਨਾ ਰਾਮ ਅਤੇ ਰਹੀਮ, ਪਰ ਰਾਮ 'ਤੇ ਕਬਜ਼ਾ ਹਿੰਦੂਆਂ ਨੇ ਕੀਤਾ ਹੈ, ਮੁਸਲਮਾਨ ਉਹਨੂੰ ਮਾੜਾ ਸਮਝਦੇ ਹੈ, ਅਤੇ ਰਹੀਮ ਮੁਸਲਮਾਨਾਂ ਨੇ ਕਬਜ਼ਾ ਕੀਤਾ ਹੋਇਆ, ਹਿੰਦੂ ਮਾੜਾ ਸਮਝਦੇ ਹੈ। ਸਾਧ ਸੰਗਤ ਜੀ, ਅੱਜ ਵੀ ਤੁਸੀਂ ਦੇਖ ਲਓ, ਜਿਨ੍ਹਾਂ ਨੂੰ ਹਿੰਦੂ ਚੰਗਾ ਸਮਝਦੇ ਆ ਉਹਨਾਂ ਨੂੰ ਮੁਸਲਮਾਨ ਸਤਿਕਾਰ ਨਹੀਂ ਦਿੰਦੇ, ਜਿਨ੍ਹਾਂ ਨੂੰ ਮੁਸਲਮਾਨ ਸਤਿਕਾਰ ਦਿੰਦੇ ਆ ਹਿੰਦੂ ਸਤਿਕਾਰ ਨਹੀਂ ਦਿੰਦੇ। ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪਰਮੇਸ਼ਰ ਦੇ ਉਹ ਨਾਮ ਵੀ ਹਨ ਜਿਹੜੇ ਹਿੰਦੂ ਜਪਦੇ ਹਨ, ਉਹ ਨਾਮ ਵੀ ਹਨ ਜਿਹੜੇ ਮੁਸਲਮਾਨ ਜਪਦੇ ਹਨ। ਗੁਰੂ ਗ੍ਰੰਥ ਸਾਹਿਬ ਦੀ ਇਹ ਖਾਸੀਅਤ ਹੈ ਕਿ ਯੂਨੀਵਰਸਲ, ਪੂਰੇ ਸੰਸਾਰ ਨੂੰ ਇਸ ਤਰ੍ਹਾਂ ਆਪਣੀ ਗਲਵਕੜੀ 'ਚ ਲੈਣ ਦੀ ਸਮਰੱਥਾ ਰੱਖਦੇ ਆ। ਮਹਾਰਾਜ ਕਹਿੰਦੇ ਇੱਕ ਥਾਂ ਖਲੋਈ, ਇੱਕ ਥਾਂ 'ਤੇ ਰਾਮ ਵੀ ਇੱਥੇ ਹੈ, ਰਹੀਮ ਵੀ ਇੱਥੇ ਹੈ, ਪਰ ਬੰਦਾ ਨਾ ਰਾਮ ਨੂੰ ਪਛਾਣ ਸਕਿਆ ਨਾ ਰਹੀਮ ਨੂੰ, ਬਸ ਉਹ ਮੇਰਾ ਅਤੇ ਹੈ ਤੇਰਾ, ਇਸੇ ਤਰ੍ਹਾਂ ਲੜ ਲੜ ਕੇ ਮਰੀ ਜਾਂਦੇ। ਰਾਹੇ ਸ਼ੈਤਾਨੀ ਦੁਨੀਆ ਗੋਈ, ਆਹ ਦੁਨੀਆ ਸ਼ੈਤਾਨੀ ਦੇ ਰਾਹ 'ਤੇ ਤੁਰ ਪਈ ਹੈ ਅਤੇ ਬਸ ਫਿਰ ਖਰਾਬ ਹੋ ਰਹੀ ਹੈ, ਪਰੇਸ਼ਾਨ ਹੋ ਰਹੀ ਹੈ, ਖੱਜਲ ਖੁਆਰ ਹੋ ਰਹੀ ਹੈ। ਸੋ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਮੱਕੇ ਵਿੱਚ ਮਹਾਰਾਜ ਨੇ ਉਪਦੇਸ਼ ਦਿੱਤਾ ਅਤੇ ਮੱਕੇ ਤੋਂ ਉਪਦੇਸ਼ ਦੇ ਕੇ ਮਹਾਰਾਜ ਮਦੀਨੇ ਗਏ। ਮਦੀਨਾ ਮੱਕੇ ਤੋਂ 360 ਕੋਹ ਦੂਰ ਹੈ। ਆਪਾਂ ਤਾਂ ਇਕੱਠਾ ਹੀ ਕਹਿ ਦਿੰਦੇ ਮੱਕਾ ਮਦੀਨਾ, ਵੀ ਸ਼ਾਇਦ ਨਾਲ ਨਾਲ ਹੋਣਗੇ, ਨਹੀਂ, ਮੱਕਾ ਅਤੇ ਮਦੀਨਾ 360 ਕੋਹ ਦਾ ਫਰਕ ਹੈ। 13 ਦਿਨ ਕਹਿੰਦੇ ਨੇ ਗੁਰੂ ਨਾਨਕ ਦੇਵ ਜੀ ਨੂੰ ਜਾਂਦਿਆਂ ਲੱਗੇ, 13ਵੇਂ ਦਿਨ ਮਦੀਨੇ ਪਹੁੰਚ ਗਏ। ਉੱਥੇ ਮਦੀਨੇ 'ਚ ਮੁਹੰਮਦ ਸਾਹਿਬ ਜੀ ਦੀ ਕਬਰ, ਉੱਥੇ ਜਦੋਂ ਗੁਰੂ ਨਾਨਕ ਸਾਹਿਬ ਗਏ ਤਾਂ ਕਬਰ ਸਿਰ ਵਾਲੇ ਪਾਸਿਓਂ ਥੱਲੇ ਨੂੰ ਝੁਕੀ। ਉੱਥੇ ਦੇ ਮੁਜਾਵਰ ਕਹਿੰਦੇ ਕਬਰ ਹਿੱਲ ਰਹੀ ਹੈ, ਭੁਚਾਲ ਆ ਗਿਆ। ਮਰਦਾਨਾ ਕਹਿੰਦਾ ਭੁਚਾਲ ਨਹੀਂ ਆਇਆ, ਆਹ ਜਿਹੜਾ ਸਤਿਗੁਰੂ ਬਾਪੂ ਆਇਆ ਨਾ, ਇਹਨੂੰ ਨਮਸਕਾਰਾਂ ਹੋ ਰਹੀਆਂ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਫਿਰ ਉਹ ਮਹਾਰਾਜ ਨੂੰ ਮਿਲੇ, ਕਹਿਣ ਲੱਗੇ ਇੱਥੇ ਸਾਡੇ ਕੋਲ ਹੀ ਡੇਰਾ ਲਾ ਲਓ, ਸਾਡੇ ਕੋਲ ਜ਼ਮੀਨ ਬੜੀ ਹੈ, ਇੱਥੇ ਰਹੋ ਤੁਸੀਂ, ਜਿੰਨੀ ਜ਼ਮੀਨ ਲੈਣੀ ਲੈ ਲਓ, ਅਸੀਂ ਤੁਹਾਨੂੰ ਮਹਾਰਾਜ ਜਾਣ ਨਹੀਂ ਦੇਣਾ। ਬੜੇ ਗੁਰੂ ਨਾਨਕ ਸਾਹਿਬ ਨਾਲ ਪ੍ਰੇਮ ਕੀਤਾ ਮਦੀਨੇ ਵਾਲਿਆਂ, ਕਹਿੰਦੇ ਜਾਣ ਨਹੀਂ ਦੇਣਾ, ਤੁਸੀਂ ਸਾਡੇ ਪੀਰ ਹੋ, ਜ਼ਮੀਨ ਸਾਰੀ ਜਿੰਨੀ ਮਰਜ਼ੀ ਲੈ ਲਓ, ਡੇਰਾ ਬਣਾ ਲਓ, ਤਕੀਆ ਆਪਾਂ ਡੇਰਾ ਕਹਿੰਦੇ ਉਹ ਤਕੀਆ ਕਹਿੰਦੇ, ਤਕੀਆ ਬਣਾ ਲਓ। ਮਹਾਰਾਜ ਕਹਿੰਦੇ ਅਸੀਂ ਕੀ ਕਰਨਾ ਤਕੀਆ ਬਣਾ ਕੇ ਉੱਥੇ ਸ਼ਬਦ ਉਚਾਰਿਆ ਮੁਕਾਮ ਘਰ ਘਰ ਬੈਸਣਾ ਨਿਤ ਚੱਲਣੇ ਕੀ ਧੋਖ ਮੁਕਾਮ ਤਾਂ ਪਰ ਜਾਣੀ ਹੈ ਜਾਂ ਰਹਿ ਨਿਚਲ ਲੋਕ ਦੁਨੀਆ ਕੈਸ ਮੁਕਾਮੇ ਮੁਕਾਮ ਵੀ ਤਕੀਏ ਨੂੰ ਕਹਿੰਦੇ ਡੇਰੇ ਨੂੰ ਕਹਿੰਦੇ ਜਗ੍ਹਾ ਨੂੰ ਕਹਿੰਦੇ ਕਹਿੰਦੇ ਕਾਹਦਾ ਦੁਨੀਆ ਦਾ ਮੁਕਾਮ ਹੈ ਚੱਲਣ ਦੀ ਧੁੱਖ ਤੁਖੀ ਲੱਗੀ ਰਹਿੰਦੀ ਹੈ ਵੀ ਚਲੇ ਜਾਣਾ ਚਲੇ ਜਾਣਾ ਚਲੇ ਜਾਣਾ ਕੋਈ ਵੀ ਮਕਾਨ ਪਾ ਕੇ ਕੋਠੀ ਪਾ ਕੇ ਬੰਗਲਾ ਪਾ ਕੇ ਡੇਰਾ ਬਣਾ ਕੇ ਦੁਨੀਆ 'ਤੇ ਸਦਾ ਨਹੀਂ ਰਿਹਾ ਜਿਹੜਾ ਵੀ ਆਇਆ ਉਹਨੂੰ ਇਹ ਦੁਨੀਆ ਦੇ ਡੇਰੇ ਛੱਡਣੇ ਪੈਂਦੇ ਆ ਡੱਡਾ ਡੇਰਾ ਇਹ ਨਹੀਂ ਜੈ ਡੇਰਾ ਤੈ ਜਾਨ ਉਹ ਡੇਰਾ ਕਾ ਸੰਜਮ ਗੁਰ ਕੈ ਸ਼ਬਦ ਪਛਾਣ ਮਦੀਨੇ ਤੋਂ ਫਿਰ ਵਾਪਸ ਮੱਕੇ ਆਏ ਜਦੋਂ ਮੱਕੇ ਆਏ ਤਾਂ ਉੱਥੇ ਉਹ ਮੁਸਲਮਾਨ ਜਿਹੜੇ ਗੁਰੂ ਨਾਨਕ ਦੇਵ ਜੀ ਨੂੰ ਸੱਖਰ ਦੇ ਬੰਦਰਗਾਹ 'ਤੇ ਸੱਖਰ ਦੇ ਉਹ ਜਿਹੜਾ ਜਹਾਜ਼ ਚੜ੍ਹਨ ਵਾਲਾ ਪੋਰਟ ਸੀ ਉੱਥੇ ਛੱਡ ਗਏ ਸਨ ਉਹਨਾਂ ਨੇ ਜਾ ਕੇ ਵੇਖਿਆ ਉਹ ਵੀ ਅਸੀਂ ਤਾਂ ਬਾਬੇ ਨੂੰ ਉੱਥੇ ਛੱਡ ਆਏ ਸੀ ਇਹ ਬਾਬਾ ਇੱਥੇ ਕਦੋਂ ਦਾ ਉਹਨਾਂ ਨੂੰ ਜਾਂਦਿਆਂ ਵੀ 6 ਮਹੀਨੇ ਲੱਗ ਜਾਂਦੇ ਬੜੀ ਦੂਰ ਸਫ਼ਰ ਕਰਕੇ ਗਏ ਉਹਨਾਂ ਨੇ ਪੁੱਛਿਆ ਆਹ ਬਾਬਾ ਇੱਥੇ ਬੈਠਾ ਇਹ ਕੌਣ ਹੈ ਉਹ ਉੱਥੋਂ ਵਾਲੇ ਮੁਸਲਮਾਨ ਕਹਿੰਦੇ ਇਹਨੂੰ ਤਾਂ ਬੜਾ ਚਿਰ ਹੋ ਗਿਆ ਇੱਥੇ ਹੀ ਆਇਆ ਕਦੋਂ ਆਉਂਦਾ ਇੱਥੇ ਹੈ ਤਾਂ ਉਹ ਕਹਿੰਦੇ ਅਸੀਂ ਤਾਂ ਇਹਨੂੰ ਛੱਡ ਆਏ ਸੀ ਉੱਥੇ ਇਹ ਕਿਵੇਂ ਆ ਗਿਆ ਉਹ ਕਹਿੰਦੇ ਇਹ ਨਹੀਂ ਪਤਾ ਇੱਥੇ ਤਾਂ ਬੜੇ ਦਿਨਾਂ ਦਾ ਹੈ 6 ਮਹੀਨੇ ਸਾਲ ਹੋ ਗਏ ਇੱਥੇ ਹੀ ਬੈਠਾ ਉਹ ਫਿਰ ਹੈਰਾਨ ਹੋਏ ਵੀ ਇਹ ਤਾਂ ਕੋਈ ਰੱਬੀ ਔਲੀਆ ਪੀਰ ਪੈਗੰਬਰ ਹੈ ਅਸੀਂ ਇਹਨੂੰ ਛੱਡ ਕੇ ਆਏ ਵੀ ਇਹਨੂੰ ਨਾਲ ਨਹੀਂ ਲੈ ਕੇ ਜਾਣਾ ਇਹ ਸਾਥੋਂ ਪਹਿਲਾਂ ਆ ਗਿਆ ਉੱਥੇ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਉਹਨਾਂ ਨੇ ਵੀ ਨਮਸਕਾਰ ਕੀਤੀ ਜਿਹੜੇ ਮਹਾਰਾਜ ਨੂੰ ਜਹਾਜ਼ ਵਿੱਚ ਨਹੀਂ ਸੀ ਚੜ੍ਹਨ ਦਿੰਦੇ ਛੱਡ ਕੇ ਚਲੇ ਗਏ ਸਨ ਇਸ ਤਰ੍ਹਾਂ ਮੱਕੇ ਮਦੀਨੇ ਦੀ ਯਾਤਰਾ ਸਤਿਗੁਰਾਂ ਨੇ ਕੀਤੀ ਭਾਈ ਗੁਰਦਾਸ ਜੀ ਨੇ ਆਪਣੀ ਬਾਣੀ 'ਚ ਲਿਖਿਆ ਇਹ ਕੋਈ ਛੋਟੀ ਗੱਲ ਨਹੀਂ ਹੈ ਸਾਧ ਸੰਗਤ ਜੀ ਉਸ ਗੜ੍ਹ ਦੇ ਵਿੱਚ ਜਿੱਥੇ ਕਿ ਮੁਸਲਮਾਨਾਂ ਦਾ ਪੂਰਾ ਜ਼ੋਰ ਸੀ ਗੁਰੂ ਨਾਨਕ ਸਾਹਿਬ ਨੇ ਸੱਚ ਦਾ ਡੰਕਾ ਵਜਾ ਕੇ ਉਹਨਾਂ ਨੂੰ ਉਪਦੇਸ਼ ਦਿੱਤਾ ਸੋ ਇਤਨੇ ਬਚਨ ਪ੍ਰਵਾਨ ਕਰਨੇ ਅੱਜ ਸਹਿਜ ਪਾਠ ਸਤਿਗੁਰਾਂ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਜੋ ਰੱਖੇ ਹੋਏ ਸਨ ਉਹਨਾਂ ਦਾ ਭੋਗ ਪੈਣਾ ਹੈ ਆਓ ਹੁਣ ਸਲੋਕ ਮਹੱਲੇ ਨਾਵੇਂ ਦੇ ਪਾਠ ਸਰਵਣ ਕਰੀਏ ਉਪਰੰਤ ਫਿਰ ਅਰਦਾਸ ਬੇਨਤੀ ਹੋਵੇਗੀ ਦੀਵਾਨ ਸਜਣਗੇ ਸਤਿਗੁਰਾਂ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਸਾਰੀਆਂ ਸੰਗਤਾਂ ਨੂੰ ਗੁਰੂ ਨਾਨਕ ਸਾਹਿਬ ਕਿਰਪਾ ਕਰਨ ਸਾਡੇ ਘਰਾਂ ਪਰਿਵਾਰਾਂ ਵਿੱਚ ਖੁਸ਼ੀਆਂ ਖੇੜੇ ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨ ਇਤਨੇ ਬਚਨ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ